ਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਨਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਬੇਸੁਮਾਰ ਅਥਾ ਅਗਣਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਲੱਖ ਸਿਉਂ ਪ੍ਰੀਤ ਹੋਵੈ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਉ। ਵਿਛੜਿਆ ਵਿਸ ਹੋਏ ਵਿਛੋੜਾ, ਏਕ ਘੜੀ ਮਹਿ ਜਾਏ। ਜੇ ਸੌ ਵਰਿਆਂ ਮਿੱਠਾ ਖਾਜੈ, ਭੀ ਫਿਰ ਕੌੜਾ ਖਾਏ। ਮਿੱਠਾ ਖਾਧਾ ਚਿੱਤ ਨ ਆਵੈ, ਕੌੜੱਤਣ ਧਾਏ ਜਾਏ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਝੱਖ ਝੱਖ ਝੱਖਣਾ ਝਗੜਾ ਝਾਖ, ਝੱਖ ਝੱਖ ਜਾਹੇ ਝੱਖ ਹੈ ਤਿੰਨ ਪਾਸ। ਮਹੱਲਾ ਪਹਿਲਾ। ਕਾਪੜ ਕਾਠ ਰੰਗਾਇਆ ਰੰਗ, ਘਰ ਗੱਚ ਕੀਤੇ ਬਾਗੇ ਬਾਗ। ਸਾਧ ਸਹਿਜ ਕਰ ਮਨ ਖੇਲਾਇਆ, ਤੈਂ ਸਹ ਪਾਸੋਂ ਕਹਿਣ ਕਹਾਇਆ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੈ ਤਨ ਰੋਗ ਜਮਾਇਆ। ਜੇ ਫਿਰ ਮਿੱਠਾ ਪੇੜੈ ਪਾਏ, ਤਉ ਕੌੜੱਤਣ ਚੂਕ ਸਮਾਏ। ਨਾਨਕ ਗੁਰਮੁਖ ਪਾਵੈ ਸੋਏ, ਜਿਸਨੂੰ ਪ੍ਰਾਪਤ ਲਿਖਿਆ ਹੋਏ। ਪੌੜੀ ਜਿਨਕੈ ਹਿਰਦੈ ਮੈਲ ਕਪਟ ਹੈ, ਬਾਹਰ ਧੁਆਇਆ। ਕੂੜ ਕਪਟ ਕਮਾਵਦੇ ਕੂੜ ਪ੍ਰਗਟੀ ਆਇਆ। ਅੰਦਰ ਹੋਏ ਸੋ ਨਿਕਲੈ, ਨਹਿ ਛਪੈ ਛਪਾਇਆ। ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ। ਨਾਨਕ ਜੋ ਬੀਜੈ ਸੋ ਖਾਵਣਾ, ਕਰਤੈ ਲਿਖ ਪਾਇਆ। ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ। ਨਾਨਕ ਜੋ ਬੀਜੈ ਸੋ ਖਾਵਣਾ, ਕਰਤੈ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਾਦਰ ਕਰਤਾ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵੱਡ ਭਾਗੀ ਸਤ ਸੰਗੀ ਜਨੋ ਸਤਿਗੁਰੂ ਦੀ ਰਹਿਮਤ ਸਦਕਾ ਦਿਨ ਵੇਲੇ ਦੇ ਦੀਵਾਨਾਂ ਵਿੱਚ ਆਪ ਜੀ ਨਿਰਾਗੀ ਜਥਿਆਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗਾਇਨ ਹੋਏ ਸਰਵਣ ਕੀਤੇ ਹਨ। ਹੁਣ ਸਤਿਗੁਰੂ ਜੀ ਦੇ ਮੁੱਖ ਵਾਕ ਬਚਨਾਂ ਦੀ ਲੜੀਵਾਰ ਕਥਾ ਦਾ ਸਮਾਂ ਹੈ। ਸਾਰੰਗ ਰਾਗ ਦੀ ਜੋ ਵਾਰ ਹੈ ਇਸ ਦੀ 15ਵੀਂ ਪੌੜੀ ਅਤੇ ਇਸ ਦੇ ਨਾਲ ਦੋ ਸਲੋਕ ਜਿਨ੍ਹਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੋ ਸਲੋਕਾਂ ਰਾਹੀਂ ਉਪਦੇਸ਼ ਦੇ ਰਹੇ ਹਨ, ਪੌੜੀ ਦੁਆਰਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਫਰਮਾ ਰਹੇ। ਹਜ਼ੂਰ ਕਹਿੰਦੇ ਨੇ ਕਿ ਲੱਖ ਸਿਉਂ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ। ਸੰਸਾਰ ਦੇ ਵਿੱਚ ਅਸੀਂ ਬੜੇ ਮਿੱਤਰ ਬਣਾ ਲੈਂਦੇ ਹਾਂ, ਬੜੇ ਸਾਡੇ ਸੰਬੰਧ ਬਣਦੇ ਨੇ। ਪਹਿਲਾਂ ਤਾਂ ਮਾਤਾ ਪਿਤਾ ਨਾਲ ਸੰਬੰਧ ਹੈ, ਫਿਰ ਭੈਣਾਂ ਭਰਾਵਾਂ ਨਾਲ ਸੰਬੰਧ ਹੈ, ਫਿਰ ਪਰਿਵਾਰ ਧਰਮ ਪਤਨੀ, ਅੱਗੇ ਕੁਟੰਬ ਕਬੀਲਾ, ਹੋਰ ਰਿਸ਼ਤੇਦਾਰੀਆਂ ਔਰ ਅਨੇਕਾਂ ਤਰ੍ਹਾਂ ਦੇ ਸੰਬੰਧ ਮਿੱਤਰਾਂ ਨਾਲ ਬਣਦੇ ਨੇ। ਗੁਰਮਤਿ ਦੇ ਬੜੇ ਸਿਆਣੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਨੁਕਤਾ ਬਿਆਨ ਕੀਤਾ ਕਿ ਜਿੰਨੇ ਇਹ ਸੰਸਾਰਕ ਸੰਬੰਧ ਹਨ ਇਹਨਾਂ ਸਾਰਿਆਂ ਨਾਲੋਂ ਉੱਚਾ ਅਤੇ ਗੁਣਕਾਰੀ ਅਤੇ ਸੁਖਦਾਈ ਸੰਬੰਧ ਮੈਨੂੰ ਗੁਰਸਿੱਖੀ ਦਾ ਲੱਗਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਭਾਈ ਸਾਹਿਬ ਕਹਿੰਦੇ ਜਿਹੜੇ ਸਾਰੇ ਸੰਬੰਧ ਗਿਣੇ ਇਹ ਵੀ ਨਹੀਂ ਏਡੇ ਉੱਚੇ। ਦਦਸਾਰ ਮੈਨੇ ਦਾਦਕਾ ਪਰਿਵਾਰ, ਪਿਤਾ ਪਿਤਾ ਦਾ ਪਿਤਾ ਦਾਦਾ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਦਾਦੇ ਦਾ ਪਿਓ ਪੜਦਾਦਾ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ, ਸੱਜਣ ਅਤੇ ਇਸਤਰੀ ਤੋਂ ਵਧਿਆ ਪਰਿਵਾਰ ਧਰਮ ਪਤਨੀ ਤੁਹਾਨੂੰ ਕੁਟੰਬ ਕਹਿੰਦੇ ਨੇ, ਸੁੱਤ ਪੁੱਤਰ ਆਦਿਕ ਬਾਂਧਵ ਸੰਬੰਧੀ ਅਤੇ ਭਰਾ ਸਕੇ ਅੰਮਾ ਜਾਏ। ਭਾਈ ਗੁਰਦਾਸ ਜੀ ਕਹਿੰਦੇ ਵੀ ਸੰਬੰਧ ਏਡੇ ਉੱਚੇ ਨੇ ਮੈਨੂੰ ਲੱਗਦੇ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਮਾਤਾ, ਮਾਮੂ ਮਾਮੀ ਮਾਸੀ ਔ ਮੌਸਾ ਬਿਬਿਧ ਬਿਖਿਆਤਾ ਹੈ। ਇੱਕ ਮੈਂ ਬੇਨਤੀ ਕਰਾਂ ਵੀ ਇੱਕ ਸੰਸਾਰੀ ਜੱਜ ਦੀ ਕਚਹਿਰੀ ਜਾਓਗੇ ਤਾਂ ਉੱਚੀ ਸਾਹ ਨਹੀਂ ਤੁਸੀਂ ਲੈ ਸਕਦੇ, ਬੋਲੋਗੇ ਤਾਂ ਬਾਹਰ ਕੱਢ ਦੇਣਗੇ ਅਗਲੇ। ਅਤੇ ਇੱਥੇ ਕੋਈ ਸਾਡੀ ਨਿੱਜੀ ਪ੍ਰਾਪਰਟੀ ਨਹੀਂ ਗੁਰਦੁਆਰਾ ਸਾਹਿਬ ਵੀ ਇੱਥੇ $4 ਅਸੀਂ ਦਿੱਤੇ ਅਤੇ ਜੋ ਮਰਜ਼ੀ ਬੋਲੀ ਜਾਈਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਆਦਰ ਕਰਨਾ ਚਾਹੀਦਾ ਨਾ, ਜਿਹਨੂੰ ਮੱਥਾ ਟੇਕਦੇ ਹਾਂ ਉਸ ਗੁਰੂ ਦੇ ਬਚਨਾਂ ਦਾ ਤਾਂ ਆਦਰ ਕਰਨਾ ਚਾਹੀਦਾ। ਕੋਈ ਆਪਣਾ ਮਸਲਾ ਬਾਹਰ ਜਾ ਕੇ ਲੜ ਲਓ, ਝਗੜਾ ਝਾਂਜਾ, ਸਿਆਣੀ ਬਿਆਣੀ ਉਮਰ ਆ, ਅਤੇ ਇੰਨਾ ਕੁ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ, ਜਾਂ ਫਿਰ ਮੈਨੂੰ ਕਥਾ ਦਾ ਸਮਾਂ ਨਾ ਦਿਆ ਕਰੋ। ਇੰਝ ਮੇਰੇ ਕੋਲੋਂ ਇੰਝ ਕਰਨਾ ਔਖਾ ਵੀ ਤੁਸੀਂ ਵੀ ਬੋਲੀ ਜਾਓ ਅਤੇ ਮੈਂ ਵੀ ਬੋਲੀ ਜਾਵਾਂ, ਨਾ ਤੁਹਾਡੀ ਗੱਲ ਦਾ ਪਤਾ ਨਾ ਮੇਰੀ ਗੱਲ ਦਾ ਪਤਾ, ਇੰਝ ਗੱਲ ਨਹੀਂ ਬਣਦੀ, ਨਾ ਮੇਰਾ ਮਨ ਇਕਾਗਰ ਹੁੰਦਾ। ਸੁਰੋ ਵਿਚਾਰ ਧਿਆਨ ਦਿਓ ਗੁਰੂ ਕੇ ਪਿਆਰਿਓ, ਗੁਰੂ ਕਾ ਸ਼ਬਦ ਸਰਵਣ ਕਰਨ ਲਈ ਅਸੀਂ ਆਏ ਹਾਂ, ਆਪਣੀਆਂ ਗੱਲਾਂ ਮਾਰਨ ਨਹੀਂ ਇੱਥੇ ਆਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਨਹੀਂ ਨਨਸਾਰ ਯਾਨੀ ਨਾਨਕਾ ਪਰਿਵਾਰ, ਮਾਤਾ ਪਰ ਮਾਤਾ ਬਿਰਧ ਮਾਤਾ, ਪਤਾ ਲੱਗ ਗਿਆ ਤੁਹਾਨੂੰ ਵੀ ਮਾਤਾ ਉਹਦੀ ਮਾਤਾ ਉਹਦੀ ਮਾਤਾ, ਨਾਨੀ ਪੜਨਾਨੀ, ਮਾਮੂ ਮਾਮੀ ਮਾਸੀ ਔ ਮੌਸਾ, ਮਾਸੜ ਨੂੰ ਕਹਿੰਦੇ ਨੇ, ਵਿਵਿਧ ਵਿਖਿਆਤਾ ਹੈ, ਅਨੇਕਾਂ ਤਰ੍ਹਾਂ ਦੇ ਵਿਖਿਆਤ ਪ੍ਰਗਟ ਨਾਮ ਇਹ ਲਏ ਜਾਂਦੇ ਰਿਸ਼ਤੇਦਾਰਾਂ ਦੇ। ਫਿਰ ਭਾਈ ਸਾਹਿਬ ਕਹਿੰਦੇ ਨਹੀਂ ਸਸੁਰਾਰ ਸਹੁਰੇ ਘਰ 'ਚ, ਸੱਸ ਸਸੁਰਾ ਸਾਰੋ ਉਹ ਸਾਰੀ, ਸਾਲੇ ਸਾਲੀਆਂ ਸਾਲਿਆਰਾਂ, ਨਹੀਂ ਬਿਰਤੀ ਸਿਰ ਜਾਚਕ ਨਾ ਦਾਤਾ ਹੈ, ਪੁਰੋਹਿਤ ਮੰਗਤਾ ਅਤੇ ਦਾਨੀ। ਇਹ ਵੀ ਸੰਬੰਧ ਏਡੇ ਉੱਚੇ ਨੇ। ਬਾਪੂ ਜੀ ਬੱਸ ਕਰੋ ਹੁਣ, ਬੱਸ ਕਰੋ ਹੁਣ, ਜਾਂ ਬਾਹਰ ਜਾ ਕੇ ਕਰ ਲਓ ਕੋਈ ਗੱਲ ਕਰਨੀ, ਜਾਂ ਮੈਂ ਬਾਹਰ ਚਲਾ ਜਾਂਦਾ। ਔਰ ਗੁਰੂ ਕੇ ਪਿਆਰੇ ਹੋ, ਧਿਆਨ ਦਿਓ, ਬਾਕੀ ਦਾ ਧਿਆਨ ਦਿਓ, ਲਾਗੇ ਬੈਠੇ ਚੁੱਪ ਕਰਾ ਦਿਓ ਬੇਨਤੀ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ। ਅਸਨ ਦਾ ਅਰਥ ਹੈ ਭੋਜਨ, ਬਸਨ ਮੈਂ ਨੇ ਬਸਤਰ, ਧਨ ਦੌਲਤ ਅਤੇ ਧਾਮ ਘਰ। ਸੰਸਾਰ 'ਚ ਸਾਡੇ ਸੰਬੰਧ ਬਣਦੇ ਨੇ ਵੀ ਅੱਜ ਸਾਡੇ ਵੱਲ ਆ ਜਾਇਓ ਪ੍ਰਸ਼ਾਦਾ ਛਕਣ, ਫਿਰ ਕਿਸੇ ਦਿਨ ਤੁਹਾਡੇ ਘਰ ਇਕੱਠੇ ਹੋ ਜਾਵਾਂਗੇ, ਉੱਥੇ ਛਕ ਲਵਾਂਗੇ। ਬਸਤਰ ਰਿਸ਼ਤੇਦਾਰਾਂ ਜਦੋਂ ਵਿਆਹ ਸ਼ਾਦੀਆਂ ਹੁੰਦੇ, ਇੱਕ ਦੂਜੇ ਨੂੰ ਬਸਤਰ ਕੱਪੜੇ ਦਿੰਦੇ ਲੈਂਦੇ ਹਾਂ, ਅਸੀਂ ਦੇ ਦਿੱਤੇ ਕੱਲ੍ਹ ਨੂੰ ਉਹਨਾਂ ਦੇ ਦਿੱਤੇ। ਧਨ ਦੀ ਲੋੜ ਪਈ ਕਿਸੇ ਸੰਬੰਧੀ ਕੋਲੋਂ, ਮੰਗ ਲਿਆ ਮਿੱਤਰ ਕੋਲੋਂ, ਕੱਲ੍ਹ ਨੂੰ ਉਹਨੂੰ ਲੋੜ ਪਈ ਸਾਥੋਂ ਮੰਗ ਲਿਆ। ਇਸ ਤਰ੍ਹਾਂ ਦੇ ਸੰਬੰਧ ਘਰਾਂ 'ਚ ਆਉਣ ਜਾਣ, ਖਾਣਾ ਪੀਣਾ, ਕੱਪੜੇ ਲੱਤੇ ਦੇ ਸੰਬੰਧ ਦੁਨੀਆਂ 'ਚ ਬਣੇ ਹੋਏ ਨੇ, ਇੱਕ ਦੂਜੇ ਨਾਲ ਸਾਡਾ ਸੰਬੰਧ ਆ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸੋ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਗੁਰੂ ਦੇ ਸ਼ਬਦ ਦੁਆਰਾ ਜਿਹੜਾ ਸੰਬੰਧ ਬਣਦਾ, ਗੁਰੂ ਦੇ ਉਪਦੇਸ਼ ਰਾਹੀਂ ਜਿਹੜਾ ਸੰਬੰਧ ਬਣਦਾ ਵੀ ਮੈਂ ਵੀ ਗੁਰੂ ਦਾ ਸਿੱਖ ਅਤੇ ਇਹ ਵੀ ਗੁਰੂ ਦਾ ਸਿੱਖ, ਇਸ ਤਰ੍ਹਾਂ ਦੇ ਪ੍ਰੇਮ ਭਾਵ ਦੇ ਸੰਬੰਧ, ਜਿਹੜਾ ਧਰਮ ਦਾ ਸੰਬੰਧ ਆ, ਭਗਤੀ ਦਾ ਸੰਬੰਧ ਹੈ, ਇਹ ਬੜਾ ਉੱਚਾ। ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਇੱਕ ਵਾਰੀ ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ ਸੀ ਵੀ ਸਿੰਘੋ, ਅਸੀਂ ਹੁਣੇ ਹੀ ਇਕੱਠੇ ਨਹੀਂ ਹੋਏ, ਦਸਵੇਂ ਪਾਤਸ਼ਾਹ ਦੇ ਵੇਲੇ ਤੋਂ ਸਾਡੇ 'ਚੋਂ ਬੜੇ ਸਿੰਘ ਇਕੱਠੇ ਚੱਲੇ ਆ ਰਹੇ ਹਾਂ, ਕਿਸੇ ਦਾ ਜਨਮ ਕਿਤੇ ਹੋ ਜਾਂਦਾ, ਕਿਸੇ ਦਾ ਕਿਤੇ, ਫਿਰ ਮਿਲਾਪ ਹੋ ਜਾਂਦਾ। ਇਸ ਤਰ੍ਹਾਂ ਦੇ ਸੰਬੰਧ ਸਾਡੇ ਗੁਰਸਿੱਖੀ ਦੇ ਸਾਧ ਸੰਗਤ ਨਾਲ ਇਤਿਆਦਿ ਹੁੰਦੇ ਨੇ। ਇਸ ਕਰਕੇ ਦੁਨੀਆਦਾਰੀ ਦੇ ਨਾਤੇ ਥੱਲੇ ਰਹਿ ਜਾਂਦੇ ਹਨ, ਜਿਹੜਾ ਭਗਤੀ ਭਾਵਨਾ ਦਾ ਸੰਬੰਧ ਹੈ ਬਹੁਤ ਉੱਚਾ ਹੈ ਅਤੇ ਇਹਦਾ ਬਹੁਤ ਵੱਡਾ ਲਾਭ ਹੈ ਆਤਮਿਕ ਤੌਰ 'ਤੇ। ਹਾਂ, ਸੰਸਾਰ ਹੈ, ਸੰਸਾਰ 'ਚ ਅਸੀਂ ਆਏ ਹਾਂ, ਸੰਸਾਰੀ ਹਾਂ, ਸਰੀਰਧਾਰੀ ਹਾਂ, ਸੰਬੰਧ ਦੁਨੀਆ 'ਚ ਬਣਨਗੇ, ਪਰ ਗੁਰੂ ਮਹਾਰਾਜ ਨੇ ਇੱਕ ਬਚਨ ਕੀਤਾ ਵੀ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਠਾਠਾ ਬਾਗਾ ਦਾ ਮਤਲਬ ਉੱਤੋਂ ਉੱਤੋਂ ਵਿਹਾਰ ਆ, ਮੈਂ ਇਹਦੇ ਵਿੱਚ ਫਸਿਆ ਹੋਇਆ ਨਹੀਂ, ਚਿੱਤ ਮੇਰਾ ਸੱਚੇ ਨਾਮ ਨਾਲ ਲੱਗਾ। ਯਾਨੀ ਸਾਨੂੰ ਸਿੱਖਿਆ ਦਿੰਦੇ ਨੇ ਕਿ ਇਹੋ ਜਿਹਾ ਜੀਵਨ ਬਣਾਓ, ਚਿੱਤ ਸੱਚੇ ਨਾਮ ਨਾਲ ਲੱਗੇ। ਲੋਕਾਂ 'ਚ ਵਿਹਾਰ ਦੇ ਤੌਰ 'ਤੇ ਤੁਰੇ ਫਿਰਦੇ ਵਿਚਰਦੇ ਦਿਸਦੇ ਹਾਂ ਸੰਸਾਰ ਵਿੱਚ। ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਕਿਉਂ ਕਹਿ ਰਹੇ ਹਨ ਸਤਿਗੁਰੂ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਵਿੱਚ ਜਿੰਨੀਆਂ ਪ੍ਰੀਤਾਂ ਹਨ ਮੈਂ ਝੂਠੀਆਂ ਵੇਖੀਆਂ। ਤਿੰਨ ਤਰ੍ਹਾਂ ਨਾਲ ਰੱਬ ਦੀ ਭਗਤੀ ਕਰਨ ਕੋਈ ਲੱਗਦਾ ਜੀਵ, ਦੁਨੀਆ ਤੋਂ ਨਿਰਾਸ਼ ਜਾਂ ਉਦਾਸ ਹੁੰਦਾ, ਤਿੰਨ ਤਰ੍ਹਾਂ ਨਾਲ। ਇੱਕ ਸਤਿਗੁਰੂ ਦੇ ਸ਼ਬਦ ਦੀ ਚੋਟ ਵੱਜੇ ਅਤੇ ਤਾਂ, ਇੱਕ ਅੰਦਰ ਅਕਲ ਹੋਵੇ ਖਾਸ, ਆਤਮ ਵਿਛੈਣੀ ਬੁੱਧ ਪੈਦਾ ਹੋਏ, ਅਕਲ ਧੁਰੋਂ ਲੈ ਕੇ ਆਉਂਦਾ ਕਈ ਵਾਰੀ ਮਨੁੱਖ, ਉਸ ਅਕਲ ਦੀ ਚੋਟ ਵੱਜੇ ਅਤੇ ਜਾਂ ਸੰਸਾਰ ਦੇ ਲੋਕ ਕੋਈ ਐਸੇ ਵਧੀਕੀ ਸਾਡੇ ਨਾਲ ਕਰਨ ਚੋਟ ਲੱਗ ਜਾਏ, ਅਤੇ ਫਿਰ ਉਹਦੇ ਅਸਰ ਵੀ ਤਿੰਨ ਤਰ੍ਹਾਂ ਦੇ ਨੇ। ਕਈ ਵਾਰੀ ਬੰਦਾ ਬਹੁਤਾ ਖੁਭਾ ਆਇਆ ਕਿਸੇ ਦੇ ਨਾਲ ਅਤੇ ਅਗਲਾ ਚੋਟ ਮਾਰੇ ਅਤੇ ਪਾਗਲ ਹੋ ਸਕਦਾ, ਆਪਣਾ ਕੋਈ ਸੰਬੰਧੀ ਆਪਾ ਖੁਆ ਸਕਦਾ, ਸਾਡਾ ਆਪਾ ਖੋ ਜਾਏਗਾ, ਦਿਮਾਗੀ ਤੌਰ 'ਤੇ ਹਿੱਲ ਜਾਏਗਾ, ਦੂਸਰਾ ਖੁਦਕਸ਼ੀ ਕਰੇਗਾ। ਪਰ ਇੰਝ ਕਰਨਾ ਨਹੀਂ ਚਾਹੀਦਾ, ਜੇ ਚੋਟ ਵੱਜੇ ਤਾਂ ਫਿਰ ਜਾਪ ਕਰਨ ਲੱਗ ਪੈਣਾ ਚਾਹੀਦਾ, ਪਰਮਾਤਮਾ ਨਾਲ ਜੁੜ ਜਾਣਾ ਚਾਹੀਦਾ। ਮੈਂ ਨਾਮ ਨਹੀਂ ਲੈਣਾ ਅਤੇ ਤੁਹਾਨੂੰ ਟਿਕਾਣਾ ਨਹੀਂ ਦੱਸਣਾ, ਸਿਰਫ ਇੰਨੀ ਗੱਲ ਦੱਸਾਂਗਾ ਕਿ ਅਮਰੀਕਾ 'ਚ ਇੱਕ ਸੱਜਣ ਮਿਲਿਆ ਸੀ ਇੱਕ ਸਿੰਘ ਨੂੰ, ਉਹਨੇ ਦੱਸਿਆ ਕਿ ਮੈਨੂੰ 18 ਵਰੇ ਹੋਏ ਇੰਡੀਆ ਤੋਂ ਆਏ ਨੂੰ, ਅਮਰੀਕਾ 'ਚ ਮੈਂ ਪੱਕਾ ਨਹੀਂ ਹੋਇਆ, ਔਲਾਦ ਵਾਸਤੇ ਬੜੀ ਜਾਇਦਾਦ ਬਣਾ ਦਿੱਤੀ, ਭਰਾਵਾਂ ਦੇ ਵੀ ਕਾਰੋਬਾਰ ਸਥਿਤ ਕਰ ਦਿੱਤੇ ਸਟੇਬਲਿਸ਼, ਅਤੇ 18 ਸਾਲਾਂ ਬਾਅਦ ਕਿਹਾ ਵੀ ਅਮਰੀਕਾ ਵਿੱਚ ਮੰਦੀ ਦਾ ਦੌਰ ਆ, ਸਰੀਰ ਮੇਰਾ ਹੁਣ ਕੰਮ ਕਰਨ ਦੇ ਯੋਗ ਨਹੀਂ ਰਿਹਾ, ਬੁੱਢਾ ਹੋ ਗਿਆ,
ਮੇਰਾ ਚਿੱਤ ਕਰਦਾ ਹੁਣ ਆ ਕੇ ਮਾਇਆ ਦਾ ਸੁੱਖ ਲਵਾਂ, ਜਿਹੜੀ ਇੰਡੀਆ ਭੇਜੀ, ਇੰਨੀ ਜਾਇਦਾਦ ਬਣਾਈ, ਇੱਛਾ ਉਹਨੇ ਕੀਤੀ, ਘਰ ਵਾਲੀ ਨੂੰ ਫੋਨ ਕੀਤਾ, ਮੇਰਾ ਚਿੱਤ ਕਰਦਾ ਮੈਂ ਇੰਡੀਆ ਆ ਜਾਵਾਂ। ਅਤੇ ਧਰਮ ਪਤਨੀ ਨੇ ਇਹ ਗੱਲ ਕਹੀ ਵੀ ਲੋਕ 50-50 ਲੱਖ ਰੁਪਈਆ ਲਾ ਕੇ ਅਮਰੀਕਾ ਵਾਸਤੇ ਦੌੜੇ ਫਿਰਦੇ ਨੇ, ਜਾਣ ਨੂੰ ਤੂੰ ਛੱਡ ਕੇ ਆ ਜਾਣਾ। 18 ਸਾਲਾਂ ਬਾਅਦ ਧਰਮ ਪਤਨੀ ਜਿਹੜੀ ਵਿਆਹੀ ਸੀ ਨਾਲ ਉਹ ਇਹ ਗੱਲ ਕਹਿ ਰਹੀ, ਅਤੇ ਮੁੜ ਕੇ ਫੋਨ ਕਰ ਦਿੱਤਾ ਵੀ ਫਲਾਣੇ ਬੰਦਿਆਂ ਦੇ ਰਿਸ਼ਤੇਦਾਰ ਆ ਫਲਾਣੇ ਸ਼ਹਿਰ, ਉੱਥੇ ਉਹਨਾਂ ਦੀਆਂ ਬੇਕਰੀਆਂ ਹਨ, ਉੱਥੇ ਚਲਾ ਜਾ, ਕੰਮ ਕਿਉਂ ਨਹੀਂ ਮਿਲਦਾ? ਕੰਮ ਹੈ, ਇੱਧਰ ਨੂੰ ਟਿਕਟ ਨਾ ਕਰਾਈ ਇੰਡੀਆ ਨੂੰ, ਉੱਧਰ ਨੂੰ ਜਾਈ। ਉਹ ਕਹਿਣ ਲੱਗਾ ਬਈ ਪਤਾ ਲੱਗਾ ਪਰ ਬੜੀ ਦੇਰੀ ਨਾਲ, ਐਵੇਂ 18 ਸਾਲ ਕੱਢ ਲਏ ਇੱਥੇ ਮੈਂ ਧੰਦਾ ਕਰਦਿਆਂ, ਇਹੋ ਕੁਝ ਹੀ ਹੋਣਾ ਸੀ ਅਤੇ ਪਹਿਲਾਂ ਹੀ ਨਾ ਇਹ ਕੁਝ ਕਰਦਾ, ਔਰ ਹੁਣ ਮੇਰੇ ਵਾਸਤੇ ਤੁਸੀਂ ਮਰ ਗਏ ਅਤੇ ਮੈਂ ਤੁਹਾਡੇ ਲਈ ਮਰ ਗਿਆ, ਮੈਂ ਇੰਡੀਆ ਨਹੀਂ ਆਉਣਾ ਅਤੇ ਨਾ ਹੀ ਤੁਹਾਨੂੰ ਫੋਨ ਕਰਨਾ, ਨਾ ਮੈਨੂੰ ਫੋਨ ਕਰਿਓ, ਮੈਂ ਹੁਣ ਗੁਰਦੁਆਰਾ ਸਾਹਿਬ ਸੇਵਾ ਕਰਾਂਗਾ। ਅਮਰੀਕਾ ਦੇ ਇੱਕ ਗੁਰਦੁਆਰੇ 'ਚ ਫੁੱਲਾਂ ਨੂੰ ਪਾਣੀ ਪਾਉਂਦਾ, ਸੇਵਾ ਕਰਦਾ, ਝਾੜੂ ਮਾਂਜਾ ਦਿੰਦਾ ਸੀ। ਇਸ ਪ੍ਰਕਾਰ ਦੀ ਚੋਟ ਵੱਜ ਗਈ ਅਤੇ ਗੁਰੂ ਘਰ ਸੇਵਾ ਕਰਨ ਲੱਗ ਪਿਆ, ਚੰਗੀ ਗੱਲ ਕੀਤੀ, ਖੁਦਕਸ਼ੀ ਵੀ ਕਰ ਸਕਦਾ ਸੀ, ਦਿਮਾਗ 'ਤੇ ਅਸਰ ਹੋ ਸਕਦਾ ਸੀ, ਹਿੱਲ ਸਕਦਾ ਸੀ। ਇਸ ਪ੍ਰਕਾਰ ਜਿਹੜੇ ਬਚਨ ਵਾਪਰਨ ਨਾਲ ਇਹੋ ਜਿਹੀ ਚੋਟ ਵੱਜਣ ਨਾਲ ਪਤਾ ਲੱਗਦਾ, ਸਤਿਗੁਰੂ ਪਹਿਲਾਂ ਦੱਸ ਰਹੇ ਨੇ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਹਿਲਾਂ ਹੀ ਤਿਆਰ ਹੋ ਕੇ ਰਹੋ ਵੀ ਇਹ ਪ੍ਰੀਤਾਂ ਸੱਚੀਆਂ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਨੇੜੇ ਦੇ ਸੰਬੰਧ ਗਿਣ ਰਹੇ ਨੇ ਸਤਿਗੁਰੂ, ਨੇੜੇ ਦੇ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਦਾਰਾ ਧਰਮ ਪਤਨੀ ਇਸਤਰੀ ਨੂੰ ਕਹਿੰਦੇ ਨੇ, ਕਿਆ ਦਾਰਾ ਇਸਤਰੀ ਅਤੇ ਕੀ ਮਿੱਤਰ, ਮੇਰੋ ਮੇਰੋ ਸਭੈ ਕਹਿਤ ਹੈ, ਸਾਹਮਣੇ ਕਹਿੰਦੇ ਤੂੰ ਮੇਰਾ, ਤੂੰ ਸਾਡਾ, ਤੂੰ ਸਾਡਾ, ਹਿੱਤ ਸਿਉਂ ਵਾਧਿਓ ਚੀਤ, ਇਹਨਾਂ ਦੇ ਹਿੱਤ ਮੋਹ ਵਿੱਚ ਤੇਰਾ ਚਿੱਤ ਬੱਝ ਗਿਆ, ਪਰ ਅੰਤਕਾਲ ਸੰਗੀ ਨਹਿ ਕੋਉ, ਇਹ ਅਚਰਜ ਹੈ ਰੀਤ। ਬੜੀ ਅਚਰਜ ਅਲੌਕਿਕ ਰੀਤੀ ਹੈ ਜਗਤ ਦੀ ਕਿ ਅੰਤ ਨੂੰ ਕੋਈ ਸੰਗੀ ਸਾਥੀ ਨਹੀਂ ਬਣਦਾ। ਮਨ ਮੂਰਖ ਅਜਹੂੰ ਨਹਿ ਸਮਝਤ, ਸਿੱਖ ਦਾ ਹਾਰਿਓ ਨੀਤ, ਬੜੀ ਸਿੱਖਿਆ ਦਿੰਦਾ ਮੈਂ ਹਾਰ ਗਿਆ, ਮਨ ਏਡਾ ਮੂਰਖ ਹੈ ਸਮਝਦਾ ਹੀ ਨਹੀਂ, ਜਦੋਂ ਤੱਕ ਚੋਟ ਨਾ ਵੱਜੇ, ਜਦੋਂ ਤੱਕ ਇਹਦੀਆਂ ਅੱਖਾਂ ਦੇ ਸਾਹਮਣੇ ਨਾ ਆਉਂਦਾ ਸਾਰਾ ਕੁਝ, ਉਹਨਾਂ ਚਿਰ ਬਚਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ। ਮਨ ਮੂਰਖ ਅਜਹੂੰ ਨਹਿ ਸਮਝਤ, ਸਿੱਖ ਦਾ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰਾ ਜੋ ਗਾਵੈ ਪ੍ਰਭ ਕੇ ਗੀਤ। ਭਵਜਲ ਸੰਸਾਰ ਤੋਂ ਪਾਰ ਹੋਵੇਗਾ, ਜਿੱਦਾਂ ਦੀ ਪ੍ਰੀਤ ਸੰਸਾਰ ਨਾਲ ਹੈ, ਇਹੋ ਜਿਹੀ ਦਿਲ 'ਚ ਪ੍ਰੀਤ ਧਾਰ ਕੇ ਜੇ ਰੱਬ ਦੇ ਗੀਤ ਗਾਏ ਤਾਂ, ਪਰਮਾਤਮਾ ਦੇ ਜਸ ਦੇ ਗੀਤ ਗਾਏ ਤਾਂ ਸੰਸਾਰ ਤੋਂ ਪਾਰ ਹੋ ਜਾਏਗਾ। ਇਹਨਾਂ ਨਾਲ ਜਿਹਨਾਂ ਨਾਲ ਪ੍ਰੀਤ ਲਾਈ, ਇਹਨਾਂ ਨੇ ਪਾਰ ਨਹੀਂ ਕਰਨਾ। ਬਾਲਮੀਕ ਰਿਸ਼ੀ ਮਹਾਤਮਾ ਕਿਵੇਂ ਬਣਿਆ? ਪਹਿਲਾਂ ਤਾਂ ਬਟਵਾੜਾ ਸੀ। ਭਾਈ ਗੁਰਦਾਸ ਜੀ ਕਹਿੰਦੇ ਵੱਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ, ਪੂਰਾ ਸਤਿਗੁਰ ਸੇਵਿਆ ਮਨ ਵਿੱਚ ਹੋਆ ਖਿੰਜੋ ਤਾੜਾ, ਮਾਰਨ ਨੂੰ ਲੋਚੈ ਘਣਾ ਹੋਏ ਨਾ ਆਵੈ ਉਛੋ ਹਾੜਾ, ਔ ਘਰ ਨੂੰ ਪੁੱਛਣ ਘੱਲਿਆ ਅੰਤਕਾਲ ਹੈ ਕੋਈ ਅਸਾੜਾ, ਕੋੜਮੜਾ ਚੌ ਖੰਨੀ ਹੈ ਕੋਈ ਨਾ ਬੇਲੀ ਕਰਦੇ ਝਾੜਾ, ਗੁਰਮੁਖ ਲੰਘੇ ਟੱਪ ਪਹਾੜਾ। ਉਹ ਮਹਾਤਮਾ ਆਏ, ਇਹ ਕੀ ਕਰਦਾ ਸੀ, ਕੁਹਾੜੀ ਰੱਖਦਾ ਸੀ ਹੱਥ 'ਚ, ਅਤੇ ਜੇ ਕੋਈ ਤਕੜਾ ਬੰਦਾ ਵੇਖਦਾ ਸੀ ਤਾਂ ਪਿਛਲੇ ਪਾਸਿਓਂ ਵਾਰ ਕਰਕੇ ਪਹਿਲਾਂ ਕੁਹਾੜੀ ਨਾਲ ਵੱਢ ਲੈਂਦਾ ਸੀ, ਫਿਰ ਉਹਦੀਆਂ ਜੇਬਾਂ ਫਰੋਲਦਾ ਸੀ। ਕਈ ਵਾਰੀ ਜੇਬਾਂ ਫਰੋਲਣੀਆਂ, ਵਿੱਚੋਂ ਨਿਕਲਣਾ ਵੀ ਕੁਛ ਨਾ। ਇੰਝ ਲਿਖਿਆ ਹੋਇਆ ਵੀ ਇੱਕ ਵਾਰੀ ਬੰਦਾ ਮਾਰ ਦਿੱਤਾ ਅਤੇ ਬਾਲਮੀਕ ਉਹਦੀਆਂ ਜੇਬਾਂ ਫਰੋਲੀਆਂ ਅਤੇ 4 ਕੌਡੀਆਂ ਨਿਕਲੀਆਂ। ਘਰ ਆ ਕੇ ਚਾਦਰਾ ਲੈ ਕੇ ਪੈ ਗਿਆ, ਬੜਾ ਉਦਾਸ ਨਿਰਾਸ਼ ਹੋ ਗਿਆ ਅਤੇ ਮਾਂ ਕਹਿਣ ਲੱਗੀ, ਪੁੱਤ ਬਾਲਮੀਕ ਕੀ ਗੱਲ ਹੋਈ? ਕਹਿਣ ਲੱਗਾ, ਮਾਂ ਬੰਦਾ ਵੱਢਿਆ, ਕਤਲ ਕਰ ਆਇਆ, ਪਰ ਨਿਕਲੀਆਂ 4 ਕੌਡੀਆਂ। ਅਤੇ ਉਹ ਕਹਿਣ ਲੱਗੀ, ਅੱਛਾ ਲਿਆ 4 ਕੌਡੀਆਂ। ਉਹ ਕੌਡੀਆਂ ਲੈ ਕੇ ਚਲੇ ਗਈ ਅਤੇ ਮੱਛੀਆਂ ਦੇ ਪੂੰਗ ਖਰੀਦ ਲਿਆਈ। ਕਹਿਣ ਲੱਗੀ, ਤੂੰ ਇੱਕ ਜਾਨ ਗਵਾਈ 4 ਕੌਡੀਆਂ ਪਿੱਛੇ, ਤਾਂ ਐਡਾ ਉਦਾਸ ਹੋ ਗਿਆ, ਵੇਖ ਕਿਸੇ ਨੇ 4 ਕੌਡੀਆਂ ਪਿੱਛੇ ਕਿੰਨੀਆਂ ਮੱਛੀਆਂ ਮੈਨੂੰ ਦੇ ਤੀਆਂ, ਉਹ ਤਾਂ ਉਦਾਸ ਹੋਇਆ ਨਹੀਂ, ਇਹ ਵੀ ਤਾਂ ਅਸੀਂ ਮਾਰ ਕੇ ਖਾਣੀਆਂ ਹੀ ਆ। ਔਰ ਫਿਰ ਤਕੜਾ ਹੋ ਗਿਆ। ਭਾਈ ਗੁਰਦਾਸ, ਭਾਈ ਭਗਤ ਕਬੀਰ ਜੀ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਿਆ ਬਸ ਜੋ ਬਿਖ ਦੇ ਮਹਿ ਤਾਰੀ। ਇਹੋ ਜਿਹੀਆਂ ਵੀ ਮਾਵਾਂ ਦੁਨੀਆਂ 'ਚ ਹੋਈਆਂ ਜਿਨ੍ਹਾਂ ਨੇ ਆਪਣੇ ਪੁੱਤ ਬੱਚੇ ਆਪ ਚੋਰ ਬਣਾਏ, ਚੋਰ ਬਣਾਏ, ਲੁੱਟ ਦਾ ਮਾਲ ਲਿਆ, ਉਹ ਚੋਰੀ ਚਾਰੀ ਕਰਕੇ ਖਾਣ ਨੂੰ ਦਿਓ, ਬਸ ਠੀਕ ਆ। ਹੁੰਦੀ ਉਹ ਵੀ ਮਾਂ ਹੀ ਆ, ਪੁੱਤ ਨਾਲ ਮੁਹੱਬਤ ਹੈ, ਪਰ ਇੰਝ ਮੋਜ ਗਰਸੀ ਹੋਈ ਅਤੇ ਪਦਾਰਥਾਂ ਦਾ ਸੁੱਖ ਲੈਣ ਲਈ ਪੁੱਤ ਦਾ ਹੀ ਬੇੜਾ ਗਰਕ ਕਰ ਦਿੰਦੀ। ਸਾਡੇ 'ਚ ਐਸੇ ਵਿਅਕਤੀ ਸਰੀਰ ਮਾਂ ਪਿਓ ਐਸੇ ਹੈ, ਮਾਂ ਪਿਓ ਬੱਚਿਆਂ ਨਾਲ ਮੋਹ ਕਰਦੇ ਨੇ, ਪਰ ਉਹਨਾਂ ਦਾ ਜੀਵਨ ਘੜਨਾ ਸਾਡਾ ਫਰਜ਼ ਆ, ਚੰਗੇ ਸੰਸਕਾਰ ਪਾਉਣੇ, ਉਹਨਾਂ ਨੂੰ ਧਰਮੀ ਬਣਾਉਣਾ, ਇਹ ਫਰਜ਼ ਹੈ ਸਾਡਾ। ਜਾਇਦਾਦ ਇਕੱਲੀ ਬਣਾਉਂਦੇ ਨਹੀਂ, ਮਰ ਜਾਣਾ ਚਾਹੀਦਾ। ਜ਼ਿਲ੍ਹਾ ਗੁਰਦਾਸਪੁਰ 'ਚ ਇੱਕ ਕਾਦੀਆਂ ਨਗਰ ਆ, ਉੱਥੇ ਇੱਕ 250 ਏਕੜ ਦਾ ਮਾਲਕ ਸੀ ਬੰਦਾ। ਉਹਦੇ ਪਿਤਾ ਹੋਰੀ ਸਾਰੇ ਬਾਕੀ ਛੜੇ ਸੀ, ਘੋਵਿਆ ਹੋਇਆ ਸੀ, ਉਹਨਾਂ ਦੀ ਔਲਾਦ ਸੀ, ਉਹ 4-5 ਭਰਾਵਾਂ ਦਾ ਇੱਕੋ ਪੁੱਤ। ਪਤਾ ਨਹੀਂ ਕਿਵੇਂ ਉਹਨਾਂ ਇੰਨੀ ਜ਼ਮੀਨ ਬਣਾਈ ਸੀ। ਉਹ ਚੜ੍ਹਾਈ ਕਰ ਗਏ ਅਤੇ ਮਗਰੋਂ ਇਸ ਬੰਦੇ ਨੇ ਲੋਕਾਂ ਨੂੰ ਯਾਰ ਬੇਲੀ ਨਾਲ ਬਣਾ ਕੇ ਅਤੇ ਗੁਲਸ਼ਰੇ ਉਡਾਏ ਅਤੇ 250 ਦਾ ਏਕੜ 250 ਪੈ ਗਏ ਪੀ ਕੇ ਪਿਆਲੀਆਂ 'ਚ ਪਾ ਕੇ ਪੀ ਗਿਆ। ਅਤੇ ਫਿਰ ਦਰ ਦਰ ਮੰਗਦਾ ਫਿਰਦਾ ਸੀ, ਮੰਗਦਾ ਰਿਹਾ ਉਹ ਬੰਦਾ, ਭਿੱਖਿਆ ਮੰਗਦਾ ਰਿਹਾ। ਇਸ ਪ੍ਰਕਾਰ ਜਾਇਦਾਦ ਇਕੱਲੀ ਬਣਾਉਣੀ ਨਹੀਂ ਪੁੱਤਰਾਂ ਵਾਸਤੇ ਮੋਹ, ਇਸ ਮੋਹ 'ਚ ਜਿਹੜਾ ਗਲਤਾਨ ਹੋ ਕੇ ਇੰਝ ਨਹੀਂ ਕਰਨਾ ਚਾਹੀਦਾ, ਸਮਝਦਾਰ ਬਣਨਾ ਚਾਹੀਦਾ। ਮਾਂ ਨੇ ਪੁੱਠੀ ਸਿੱਖਿਆ ਦਿੱਤੀ ਅਤੇ ਬਾਲਮੀਕ ਇਸ ਪਾਸੇ ਲੱਗ ਗਿਆ। ਫਿਰ ਕੋ ਰੱਬ ਦੇ ਪਿਆਰੇ ਆਏ, ਇਹ ਹੋਇਆ ਉਹਨਾਂ ਦੇ ਦੁਆਲੇ, ਉਹ ਕਹਿਣ ਲੱਗੇ ਵੀ ਗੱਲ ਸੁਣ, ਅਸੀਂ ਭੱਜਦੇ ਨਹੀਂ, ਪਹਿਲੀ ਗੱਲ ਤਾਂ ਸਾਡੇ ਕੋਲ ਹੈ ਕੁਛ ਨਹੀਂ ਅਤੇ ਆਹ ਕੱਪੜੇ ਹੀ ਨੇ। ਕਹਿਣ ਲੱਗਾ ਇਹ ਵੀ ਕੰਮ ਆ ਜਾਣਗੇ। ਕਹਿਣ ਲੱਗੇ ਕੋਈ ਬਾਤ ਨਹੀਂ, ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ, ਇੱਥੇ ਬਹਿ ਜਾਂਦੇ ਹਾਂ। ਘਰੇ ਪੁੱਛ ਕੇ ਆ ਵੀ ਜੇ ਇਹਨਾਂ ਕਰਮਾਂ ਦੀ ਸਜ਼ਾ ਤੈਨੂੰ ਮਿਲੀ ਅਤੇ ਜਿਹਨਾਂ ਨੂੰ ਜਾ ਕੇ ਖਵਾਉਣਾ ਪਿਆ ਨਾ, ਉਹ ਕੋਈ ਹਿਸਾਬ ਬਣਾਉਣਗੇ ਤੇਰੇ ਕਰਮਾਂ ਦਾ, ਤੇਰੇ ਥਾਂ ਕੁੱਟ ਖਾਣਗੇ, ਸਜ਼ਾ ਭੁਗਤਣਗੇ। ਕਹਿਣ ਲੱਗਾ ਪੁੱਛ ਕੇ ਆਉਣ। ਘਰ ਗਿਆ ਪੁੱਛਣ ਵਾਸਤੇ ਤਾਂ ਸਾਰਿਆਂ ਜਵਾਬ ਦੇ ਤਾ ਵੀ ਨਹੀਂ, ਕੁੱਟ ਮਾਰ ਨਹੀਂ ਸੀ ਖਾਣੀ, ਜਿੱਥੋਂ ਮਰਜ਼ੀ ਲਿਆ ਕੇ ਸਾਨੂੰ ਖਵਾ, ਇਹ ਤੇਰੀ ਜ਼ਿੰਮੇਵਾਰੀ। ਵਾਪਸ ਮੁੜਾ ਕਹਿਣ ਲੱਗਾ ਜੀ ਨਹੀਂ, ਕੋਈ ਵੀ ਕੁੱਟ ਖਾਣ ਨੂੰ ਨਹੀਂ ਮੰਨਦਾ, ਸਜ਼ਾ ਭੁਗਤਣ ਨੂੰ ਕੋਈ ਨਹੀਂ ਮੰਨਦਾ। ਭਗਤ ਕਬੀਰ ਦਾ ਬਚਨ ਹੈ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਤੇਰੀ ਜਿੰਦ ਕੋਲੋਂ ਨਿਬੇੜਾ ਲਿਆ ਜਾਣਾ, ਹੋਰ ਕਿਸੇ ਨੇ ਨਹੀਂ ਤੇਰੇ ਥਾਂ ਆਮੀ ਭਰਨੀ। ਛਿਨ ਛਿਨ ਤਨ ਛੀਜੈ, ਇਹ ਵੀ ਚੇਤਾ ਰੱਖ, ਸਰੀਰ ਵੱਡਾ ਨਹੀਂ ਹੋ ਰਿਹਾ, ਬਰਬਾਦੀ ਵਾਲੇ ਪਾਸੇ ਨੂੰ ਜਾ ਰਿਹਾ। ਮਤ ਸਮਝ ਵੀ ਮੈਂ ਜਵਾਨ ਹੋ ਰਿਹਾ, ਨਹੀਂ ਨਹੀਂ, ਖਾਤਮੇ ਵਾਲੇ ਪਾਸੇ ਨੂੰ ਜਾ ਰਿਹਾ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਇਹ ਆ ਰਿਹਾ ਬੁਢੇਪਾ ਅਗਲੇ ਪਾਸੇ, ਤਬ ਤੇਰੀ ਯੋਗ ਕੋਈ ਪਾਣੀਓ ਨਾ ਪਾਵੈ। ਜਦੋਂ ਬੁੱਢਾ ਹੋ ਗਿਆ ਹੋ ਸਕਦਾ ਇਹੋ ਸੰਬੰਧੀ ਜਿਉਂਦਿਆਂ ਹੀ ਤੇਰੀ ਚੁਲੀ ਵਿੱਚ ਘੁੱਟ ਪਾਣੀ ਵੀ ਨਾ ਪਾਉਣ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿ ਸਵੇਰਾ, ਜਿਨ੍ਹਾਂ ਨਾਲ ਪ੍ਰੀਤਾਂ ਲਾਈਆਂ ਹੀ ਤੇਰਾ ਕੋਈ ਨਹੀਂ। ਇਸ ਪ੍ਰਕਾਰ ਬਾਲਮੀਕ ਨੂੰ ਫਿਰ ਉਹਨਾਂ ਮਹਾਤਮਾ ਨੇ ਕਿਹਾ, ਇੱਥੇ ਬਹਿ ਕੇ ਪਛਤਾਵਾ ਕਰ ਪਿਛਲੇ ਕਰਮਾਂ ਦਾ, ਕਹੋ ਮਰਾ ਮਰਾ ਮਰਾ, ਮਨ ਮੈਲਾ ਸੀ, ਰਾਮ ਰਾਮ ਨਹੀਂ ਸੀ ਜਪਣਾ, ਮਰਾ ਮਰਾ ਕਰਦਿਆਂ ਥੋੜ੍ਹੇ ਸਮੇਂ ਬਾਅਦ ਰਾਮ ਰਾਮ ਬਣ ਗਿਆ। ਰਾਮ ਦੇ ਜਾਪ ਨੇ ਉਹਨੂੰ ਸਿਮਰਨ ਵਿੱਚ ਲਿਜਾਇਆ ਅਤੇ ਫਿਰ ਉਹ ਬ੍ਰਹਮ ਗਿਆਨੀ ਸੰਤ ਹੋ ਨਿਬੜਿਆ, ਜਿਸ ਨੂੰ ਬੜਾ ਸਨਮਾਨ ਦਿੱਤਾ ਜਾਂਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਲੱਖ ਸਿਉਂ ਪ੍ਰੀਤ, ਲੱਖਾਂ ਲੋਕਾਂ ਨਾਲ ਮੁਹੱਬਤ ਪਿਆਰ ਪ੍ਰੀਤ ਬਣਾ ਲੈਂਦਾ ਸੰਸਾਰ ਵਿੱਚ ਵੀ, ਮੇਰੇ ਲੀਡਰਾਂ ਨਾਲ ਸੰਬੰਧ, ਰਾਜਨੀਤਿਕਾਂ ਨਾਲ ਸੰਬੰਧ ਮੇਰਾ ਬੜਾ ਨਾਮਣਾ ਬਣ ਗਿਆ। ਲੱਖ ਸਿਉਂ ਪ੍ਰੀਤ ਹੋਵੇ, ਲੱਖ ਜੀਵਨ, ਲੱਖਾਂ ਵਰ੍ਹੇ ਜੇ ਜੀਵਨ ਵੀ ਬਣ ਜਾਏ। ਮਹਾਰਾਜ ਕਹਿੰਦੇ ਲੱਖਾਂ ਹੀ ਲੋਕਾਂ ਨਾਲ, 2-4-5-7 ਹਜ਼ਾਰ ਨਾਲ ਨਹੀਂ, ਲੱਖਾਂ ਲੋਕਾਂ ਨਾਲ ਪ੍ਰੀਤ ਬਣੀ ਹੋਏ ਅਤੇ ਲੱਖਾਂ ਵਰ੍ਹੇ ਤੇਰਾ ਜੀਵਨ ਹੋ ਜਾਏ। ਜੇ ਜੁਗ ਚਾਰੇ ਯਾਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜੱਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ। ਜੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਵਿੱਚ ਤੂੰ ਨਾ ਆਇਆ ਤਾਂ ਤੇਰੀ ਕਿਸੇ ਬਾਤ ਗੱਲਬਾਤ ਨਹੀਂ ਪੁੱਛਣੀ, ਕੌਣ ਆ ਤੂੰ, ਤੇਰੇ ਵਰਗੇ ਕਈ ਹੋ ਗਏ। ਕਹਿੰਦੇ ਜਦੋਂ ਸਿਕੰਦਰ ਮਰਿਆ ਤਾਂ ਉਹਦੀ ਮਾਂ ਰੋਂਦੀ ਫਿਰਦੀ ਸੀ। ਇੱਕ ਵਿਦਵਾਨ ਦਾ ਬਚਨ ਹੈ, ਜਿਸ ਕਾ ਲਖਤੇ ਜਿਗਰ ਥਾ, ਉਸ ਕਾ ਜਿਗਰ ਫਟਨੇ ਲਗਾ, ਪੂਛਤੀ ਹੈ ਹਰ ਬਸ਼ਰ ਕੋ, ਹੈ ਸਿਕੰਦਰ ਕੌਣ ਜਾ, ਔਰ ਕਬਰ ਪਰ ਆਪਣੇ ਪਿਸਰ ਕੀ। ਪਿਸਰ ਨਾਮ ਪੁੱਤਰ ਦਾ, ਆਪਣੇ ਪੁੱਤਰ ਸਿਕੰਦਰ ਦੀ ਕਬਰ ਲੱਭੀ, ਉੱਥੇ ਉਹਦੀ ਮਾਂ ਪਹੁੰਚੀ। ਕਬਰ ਪਰ ਆਪਣੇ ਪਿਸਰ ਕੀ ਯੋਂ ਸੁਖਨ ਕਹਿਣ ਲੱਗੀ, ਐ ਸਿਕੰਦਰ ਵੋ ਮੁਹੱਬਤ ਮਤ ਭੁਲਾ, ਆਖਰ ਤੋਂ ਅਰਸ਼ ਸੇ ਆਵਾਜ਼ ਜੇ ਆਨੇ ਲਗੀ, ਆ ਚੁੱਕੇ ਹੈ ਕਈ ਸਿਕੰਦਰ ਲੱਖੋਂ ਦਫ਼ਾ ਇਸ ਜਗ੍ਹਾ। ਮਾਂ ਤੂੰ ਇੱਕ ਸਿਕੰਦਰ ਲੱਭਦੀ ਫਿਰਦੀ ਹੈ, ਮਾਈਏ ਇੱਥੇ ਤੇਰੇ ਸਿਕੰਦਰ ਪੁੱਤ ਵਰਗੇ ਲੱਖਾਂ ਹੀ ਇਸ ਧਰਤੀ 'ਤੇ ਦਫਨਾਏ ਗਏ, ਫੂਕੇ ਗਏ, ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਲੱਭਦਾ ਉਹਨਾਂ ਦਾ, ਅਤੇ ਇਸ ਤਰ੍ਹਾਂ ਹੀ ਸਿਕੰਦਰ ਦਾ ਵੀ ਮਿਟ ਜਾਏਗਾ, ਇਹ ਨਹੀਂ ਰਹਿਣਾ। ਇਸ ਤਰ੍ਹਾਂ ਇੱਕ ਮੁਹੰਮਦ ਸ਼ਾਹ ਨੇ ਬਚਨ ਲਿਖਿਆ, ਇਹ ਜੱਗ ਸਰਾਂ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਾਉਨ ਜਿਹੇ, ਇਹਨਾਂ ਬੰਦਿਆਂ ਦੇ ਨਾਮ ਨਹੀਂ ਤੁਸੀਂ ਕਦੇ ਸੁਣੇ, ਗ੍ਰੰਥਾਂ 'ਚ ਕਿਤੇ ਮਾੜਾ ਮੋਟੀ ਯਾਦ ਰਹਿ ਗਈ ਇਹਨਾਂ ਦੀ, ਹੁਣ ਇਹ ਭੁੱਲ ਗਏ ਲੋਕਾਂ ਨੂੰ, ਪਰ ਬੜੇ ਬੜੇ ਵੱਡੇ ਬੰਦੇ ਹੁੰਦੇ। ਸ਼ਦਾਦ ਨਮਰੂਦ ਫਰਾਉਨ ਜਿਹੇ ਦਾਵੇ ਬੰਨ ਖੁਦਾ ਕਹਾ ਗਏ, ਅਕਬਰ ਸ਼ਾਹ ਵਰਗੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗਏ, ਝੂਠ ਦੇ ਵਾਜੇ ਵਜਾ ਕੇ ਤਖਤਾਂ ਨੂੰ ਛੱਡ ਕੇ ਚਾਰ ਦਿਨਾਂ ਦੇ ਚੋਚਲੇ ਕਰਕੇ ਤਖਤੇ ਮੱਲੇ, ਫਿਰ ਕਬਰਾਂ ਮੜੀਆਂ 'ਚ ਜਾ ਸਮਾਏ, ਨਹੀਂ ਲੱਭੇ ਕੌਣ ਹੋਇਆ ਕਿੱਥੇ ਗਿਆ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਚਨ ਕਰਦੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਫਿਰਤ ਹੈ, ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ, ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ, ਮਾਨ ਸੇ ਮਹੀਪ ਔ ਦਲੀਪ ਸੇ ਕੇ ਛਤਰਧਾਰੀ, ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ, ਬਾਹਾਂ ਦਾ ਫੌਜਾਂ ਦਾ ਮਾਣ ਕਰਦੇ ਮਰ ਗਏ। ਮਾਨ ਸੇ ਮਹੀਪ ਦਲੀਪ ਸੇ ਕੇ ਛਤਰਧਾਰੀ, ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸ਼ਰ ਔਰ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਇਸ ਧਰਤੀ ਦੇ ਰਾਜ ਭੋਗ ਕੇ ਫਿਰ ਧਰਤੀ 'ਚ ਮਰ ਖਪ ਗਏ, ਮਿਲ ਗਏ, ਨਾਮ ਨਿਸ਼ਾਨ ਨਹੀਂ ਲੱਭਾ ਉਹਨਾਂ ਦਾ। ਇਸ ਪ੍ਰਕਾਰ ਤੂੰ ਕਾਹਦੀਆਂ ਖੇਡਾਂ ਵਿੱਚ ਫਸਿਆ ਹੋਇਆ ਇਹ ਜੀਵ, ਹਜ਼ੂਰ ਕਹਿੰਦੇ ਨੇ ਕਿ ਲੱਖ ਸਿਉਂ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਇਹ ਸਦੀਵੀ ਨਹੀਂ ਹੋ ਜਿਹੜੀਆਂ ਖੁਸ਼ੀਆਂ ਜਿਹਨਾਂ ਚਾਵਾਂ ਅਮੰਗਾਂ ਵਿੱਚ ਤੂੰ ਦੌੜਿਆ ਫਿਰਦਾ, ਤੇਰੀ ਅੱਡੀ ਨਹੀਂ ਲੱਗਦੀ। ਭਗਤ ਕਬੀਰ ਜੀ ਕਹਿੰਦੇ ਨੇ ਮਾਟੀ ਕੋ ਪੁਤਲਾ ਕੈਸੇ ਨੱਚਤ ਹੈ, ਮਿੱਟੀ ਦਾ ਪੁਤਲਾ ਇਹਦੇ ਅੰਦਰ ਸਵਾਸਾਂ ਦੀ ਹਵਾ ਅਤੇ ਹਵਾ ਦਾ ਹੰਕਾਰ ਧਾਰ ਕੇ ਕਿਵੇਂ ਭੁੜਕਦਾ ਫਿਰਦਾ। ਮਾਟੀ ਕੋ ਪੁਤਲਾ ਕੈਸੇ ਨੱਚਤ ਹੈ, ਦੇਖਿਆ ਦੇਖਿਆ ਸੁਣਿਆ ਬੋਲਿਆ ਦੌਰੇ ਉਹ ਫਿਰਤ ਹੈ, ਜਬ ਕਸ਼ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਸ ਤਰ੍ਹਾਂ ਦਾ ਜੀਵਨ ਹੈ ਇਸ ਬੰਦੇ ਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਕਿਆ ਖੁਸ਼ੀਆਂ ਕਿਆ ਚਾਹੋ, ਕੀ ਉਹ ਮੰਗਾਂ ਕੀ ਖੁਸ਼ੀਆਂ ਕੀ ਉਛਾਲੇ। ਵੇਖੋ ਜੀ ਭਾਈ ਜੀ ਕਾਕਾ ਜੰਮਿਆ ਅਤੇ ਹੁਣ ਨਾ ਖੁਸ਼ੀ ਬਣਾਈਏ ਤਾਂ ਕਦੋਂ ਮੰਗਾਈਏ। ਭਾਈ ਜੀ ਕਾਕੇ ਦਾ ਵਿਆਹ ਅਤੇ ਹੁਣ ਤਾਂ ਚਾਰ ਦਿਨ ਸ਼ਰਾਬਾਂ ਦੇ ਦੌਰ ਚੱਲਣ ਗਏ ਨਾ, ਖੁਸ਼ੀ ਜੀ ਹੋਈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿਆ ਹਨ ਇਹ ਦੁਨਿਆਵੀ ਖੁਸ਼ੀਆਂ ਅਤੇ ਕੀ ਹਨ ਇਹ ਚਾ ਮਲਾਰ, ਵਿਛੜਿਆਂ ਵਿਸ ਹੋਏ ਵਿਛੋੜਾ। ਜਦੋਂ ਇਹਨਾਂ ਨਾਲੋਂ ਵਿਛੜਨਾ ਨਾ ਅਸੀਂ, ਉਦੋਂ ਇਹ ਵਿਛੋੜਾ ਪਤਾ ਕੀ ਬਣ ਜਾਣਾ, ਜਿਹੜਾ ਹੁਣ ਮਿਲਾਪ ਬੜਾ ਚੰਗਾ ਲੱਗਦਾ ਇਹ ਵਿਛੋੜੇ 'ਚ ਤਬਦੀਲ ਹੋ ਜਾਏਗਾ, ਅਤੇ ਇਹਨਾਂ ਦਾ ਵਿਛੋੜਾ ਤੇਰੇ ਲਈ ਵਿਸ਼ ਬਣ ਜਾਏਗਾ, ਜ਼ਹਿਰ ਰੂਪ ਵਿਓ ਜੁਦਾਇਗੀ ਜਿਹੜੀ ਆ ਵਿਛੋੜਾ ਇਹ ਵਿਓ ਬਣ ਜਾਏਗੀ ਜ਼ਹਿਰ, ਭਾਵ ਕਿ ਬੜਾ ਦੁੱਖਦਾਈ ਹੋਏਗਾ। ਤਾਂ ਹੀ ਕਿਹਾ ਹਜ਼ੂਰ ਨੇ ਕਿ ਦੁੱਖ ਦੇ ਵਿੱਚ ਇਹ ਵਿਛੋੜਾ ਵੀ ਆਉਂਦਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਸ ਪ੍ਰਕਾਰ ਦੇ ਦੁੱਖ ਜੀਵ ਦੇ ਗਲ ਪਏ ਹੋਏ ਨੇ, ਅਤੇ ਇਹ ਵੱਡਾ ਦੁੱਖ ਤੇਰੇ ਗਲ ਪੈਣਾ ਜਿੱਦਣ ਤੇਰਾ ਵਿਛੋੜਾ ਪਿਆ। ਚਾਹੇ ਕੋਈ ਤੇਰੇ ਜਿਉਂਦਿਆਂ ਜਿਉਂਦਿਆਂ ਵਿਛੜ ਗਏ ਜਾਂ ਪਦਾਰਥ ਵਿਛੜ ਗਏ, ਉਦੋਂ ਵੀ ਬੜਾ ਖੂਬ ਤਕਲੀਫ ਹੋਈ, ਜਾਂ ਤੂੰ ਛੱਡ ਕੇ ਜਦੋਂ ਜਾਏਗਾ ਉਸ ਵੇਲੇ ਬੜਾ ਖੂਬ ਹੋਵੇਗਾ, ਵਿਛੋੜੇ ਦਾ ਸੱਲ ਬੜਾ ਜ਼ਬਰਦਸਤ ਹੋਏਗਾ ਵੀ ਹੈ ਸਾਰਾ ਕੁਝ ਇੱਥੇ ਹੀ ਰਹਿ ਚੱਲਿਆ, ਮੈਂ ਇੱਥੋਂ ਜਾ ਰਿਹਾ ਹੁਣ, ਮੁੜ ਕੇ ਭੌਂਕੇ ਨਹੀਂ ਆ ਕੇ ਵੇਖਣਾ। ਇਸ ਤਰ੍ਹਾਂ ਚਿੱਤ ਲੱਗਾ ਹੋਇਆ ਨਾ, ਇਸ ਕਰਕੇ ਦੁੱਖ ਹੋਏਗਾ। ਜੇ ਚਿੱਤ ਪਹਿਲਾਂ ਨਿਕਲ ਗਿਆ ਇਹਦੇ ਵਿੱਚੋਂ, ਉਪਰਾਮਤਾ ਹੋ ਗਈ, ਫਿਰ ਵਿਛੋੜੇ ਦਾ ਦੁੱਖ ਨਹੀਂ ਹੁੰਦਾ। ਚਿੱਤ ਲੱਗਾ ਹੋਇਆ ਤਾਂ ਵਿਛੋੜਾ, ਇਹ ਵਿਸ਼ਰੂ ਬਣ ਜਾਏਗਾ। ਇੱਕ ਘੜੀ ਮੈਂ ਜਾਏ, ਇੱਕ ਘੜੀ ਪਲ ਦੇ ਅੰਦਰ ਹੀ ਜੀਵ ਇਸ ਦੁਨੀਆਂ ਤੋਂ ਕੂਚ ਕਰ ਜਾਂਦਾ ਹੈ। ਜੇ 100 ਵਰਿਆਂ ਮਿੱਠਾ ਖਾਜਾ, ਜਿਵੇਂ ਕੋਈ ਮਿੱਠਾ ਪਦਾਰਥ ਖਾਈ ਜਾਏ, ਲਗਾਤਾਰ ਖਾਈ ਜਾਏ, ਭੀ ਫਿਰ ਕੌੜਾ ਖਾਏ, ਅਤੇ ਬਾਅਦ ਵਿੱਚ ਆਖਰ ਕੌੜਾ ਖਾਂਦਾ ਵੀ ਮਿਠਾਸ ਨਹੀਂ, ਮੂੰਹ ਮੋੜ ਦਿੱਤਾ, ਮਿੱਠੀਆਂ ਚੀਜ਼ਾਂ ਨੇ ਹੁਣ ਕੌੜੀ ਚੀਜ਼ ਖਾ ਲਈ। ਇਹ ਇੱਕ ਉਦਾਹਰਣ ਹੈ ਬਾਹਰੀ। ਹਜ਼ੂਰ ਦਾ ਤਾਤਪਰਜ ਜਿਹੜਾ ਵਿਚਲਾ ਭਾਵ ਅਰਥ ਹੈ ਉਹ ਇਹ ਹੈ ਵੀ ਜੇ ਲੱਖਾਂ ਸਾਲ ਜਿਉਂਦਾ ਰਹੇ ਅਤੇ ਜਿਹੜੇ ਪਦਾਰਥਾਂ ਨੂੰ ਮਿੱਠੇ ਸਮਝਦਾ, ਪਿਆਰੇ ਸਮਝਦਾ, ਮਿੱਠੇ ਦਾ ਅਰਥ ਹੈ ਪਿਆਰੇ, ਬੜੇ ਪਿਆਰੇ ਲੱਗੇ ਅਤੇ ਖਾਂਦਾ ਪੀਂਦਾ ਮੌਜਾਂ ਮਾਣਦਾ ਵਿਸ਼ੇ ਭੋਗਦਾ, ਅੰਤ ਨੂੰ ਫਿਰ ਵੀ ਕੌੜਾ ਖਾਣਾ ਹੀ ਪਏਗਾ। ਮਤਲਬ ਖਿਨਮੈ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ, ਇਹ ਮਿੱਠੇ ਮਿੱਠੇ ਨਹੀਂ ਰਹਿਣਗੇ, ਇਹ ਕੌੜੇ ਬਣ ਜਾਣਗੇ, ਦੁੱਖਦਾਈ ਬਣਨਗੇ ਨਾ। ਭਗਤ ਕਬੀਰ ਜੀ ਨੂੰ ਕਿਸੇ ਵਕਾਰੀ ਬੰਦੇ ਨੇ ਇੱਕ ਬੋਲੀ ਜੀ ਮਾਰੀ ਵੀ ਕਬੀਰਾ ਰੱਬ ਦਾ ਨਾਮ ਰਾਮ ਦਾ ਬੜਾ ਜਪਦਾ ਪਰ ਤੇਰੇ ਕੋਲ ਕਿਆ, ਮੌਜਾਂ 'ਤੇ ਅਸੀਂ ਮਾਣੀਆਂ। ਕਬੀਰ ਜੀ ਨੇ ਕਿਹਾ, ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਏ। ਜਿਹੜੇ ਹੁਣ ਤੱਕ ਭੋਗ ਭੋਗੇ ਹਨ ਨਾ, ਹੁਣੇ ਨਿਰਣਾ ਕਰ ਲੈਂਦੇ ਹਾਂ ਵੀ ਤੂੰ ਕੁਝ ਖੱਟਿਆ ਕਿ ਅਸੀਂ ਕਿਸੇ ਬਾਣੀਏ ਦੀ ਦੁਕਾਨ 'ਤੇ ਜਾ ਕੇ ਕਹੋ ਵੀ ਜਿੰਨੇ ਮੈਂ ਵਿਕਾਰ ਭੋਗਿਆ ਉਹਨਾਂ ਦਾ ਫਲ ਤੂੰ ਭੋਗ ਲਈ, ਮੈਨੂੰ ਇਹਦੇ ਵਜਾਨੇ 'ਚ ਥੋੜ੍ਹਾ ਦੋ ਪੈਸੇ ਪਰ ਸ਼ਟਾਂਕੀ ਗੁੜ ਦੇ ਦੇ, ਇੱਕ ਥੋੜ੍ਹੇ ਮਾਤਰ ਗੁੜ ਜਿੰਨੀ ਵੀ ਕੀਮਤ ਨਹੀਂ ਤੇਰੇ ਇਹਨਾਂ ਕਰਮਾਂ ਦੀ, ਅਤੇ ਜੋ ਕੁਝ ਅਸੀਂ ਕੀਤਾ ਹੈ ਉਹ ਇੱਥੇ ਵੀ ਸਹਾਈ ਆਨੰਦ ਦੇ ਰਿਹਾ ਸਾਨੂੰ, ਅਤੇ ਪ੍ਰਲੋਕ ਵਿੱਚ ਵੀ ਨਾਲ ਹੀ ਜਾਏਗਾ, ਉਹ ਸਾਥ ਨਹੀਂ ਛੱਡੇਗਾ। ਇਸ ਪ੍ਰਕਾਰ ਇਉਂ ਕੌੜਾ ਬਣ ਜਾਏਗਾ ਜਿਹੜਾ ਮੋਹ ਮਮਤਾ 'ਚ ਲੱਗ ਕੇ ਪਦਾਰਥਾਂ ਦੇ ਸੁੱਖ 'ਚ ਵਿਕਾਰਾਂ ਦੇ। ਫਰੀਦ ਜੀ ਨੇ ਕਿਹਾ, ਫਰੀਦਾ ਇਹ ਵਿਸ ਗੰਦਲਾਂ ਜਿਹੜੇ ਵਿਕਾਰਾਂ 'ਚ ਖਚਤ ਹੋਇਆ ਹੋਇਆ, ਮੋਹ ਮਮਤਾ ਦੇ ਜਾਲ 'ਚ ਫਸਿਆ, ਇਹ ਜ਼ਹਿਰ ਦੀਆਂ ਗੰਦਲਾਂ ਹਨ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਜਿਹੜਾ ਵਿਸ਼ੇ ਸੁੱਖ ਮਿਠਾਸ ਆ ਨਾ, ਤੈਨੂੰ ਪ੍ਰਤੀਤ ਹੁੰਦਾ ਵੀ ਇੱਥੇ ਸੁੱਖ ਆ, ਇਹ ਖੰਡ ਲੱਗੀ ਹੋਈ ਹੈ ਉੱਤੇ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ, ਇੱਕ ਬੀਜਦੇ ਬੀਜਦੇ ਇਹਨਾਂ ਗੰਦਲਾਂ ਨੂੰ ਮਰ ਗਏ ਵਿਕਾਰ ਭੋਗਦੇ, ਇੱਕ ਰਾਧੀ ਬੀਜੀ ਹੋਈ ਫਸਲ ਉਜਾੜ ਕੇ ਜਿਵੇਂ ਚਲੇ ਜਾਣ, ਇੰਝ ਹੈ ਬੜੇ ਭੋਗ ਭੋਗੇ, ਬੜਾ ਕੁਝ ਬਣਾਇਆ ਪਰ ਉਜਾੜ ਕੇ ਚਲੇ ਗਏ, ਕਿਉਂਕਿ ਨਾਲ ਨਾ ਗਿਆ, ਉਜੜ ਗਿਆ ਸਾਰਾ ਕੁਝ। ਮਿੱਠਾ ਖਾਧਾ ਚਿੱਤ ਨਾ ਆਵੇ, ਕੌੜੱਤਣ ਧਾਏ ਜਾਏ। ਜਦੋਂ ਮਿੱਠਾ ਖਾਂਦਿਆਂ ਖਾਂਦਿਆਂ ਅਖੀਰ ਨੂੰ ਕੌੜੀ ਚੀਜ਼ ਖਾਈਏ ਅਤੇ ਫਿਰ ਮਿੱਠੇ ਦਾ ਸਵਾਦ ਤਾਂ ਨਾ ਚਿੱਤ ਵਿੱਚ ਚੇਤੇ ਆਉਂਦਾ, ਜਿਹੜੀ ਕੁੜੱਤਣ ਹੈ ਉਹ ਸਾਰੇ ਸਰੀਰ 'ਚ ਧਾ ਕੇ ਪਸਰ ਜਾਂਦੀ ਫੈਲ ਜਾਂਦੀ ਹੈ। ਇਸੇ ਪ੍ਰਕਾਰ ਅੰਤ ਇਹਨਾਂ ਦਾ ਇਹ ਆ, ਜਿਹਨਾਂ ਵਿਕਾਰਾਂ ਨੂੰ ਭੈੜਿਆਂ ਕਰਮਾਂ ਨੂੰ ਪਦਾਰਥਾਂ ਦੇ ਸੁੱਖ ਨੂੰ ਮਾਇਆ ਇਕੱਠੀ ਕਰਨ ਨੂੰ ਤੂੰ ਮਿੱਠਾ ਸਮਝ ਰਿਹਾ ਨਾ, ਹਜ਼ੂਰ ਕਹਿੰਦੇ ਇੱਕ ਦਿਨ ਇਹ ਕੌੜਾ ਬਣ ਕੇ ਫੈਲੇਗਾ। ਮਿੱਠਾ ਕਰਕੇ ਖਾਇਆ ਪਿਆਰੇ, ਕੌੜਾ ਉਪਜਿਆ ਸਾਧ। ਇਸ ਪ੍ਰਕਾਰ ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਪ੍ਰਤਿਸ਼ਠਿਆ ਮੈਨੇ ਫੈਲ ਗਿਆ, ਤਿਸਤੇ ਉਪਜਿਆ ਸੋਗ। ਜਦੋਂ ਕੌੜਾ ਬਣ ਕੇ ਫਲ ਦਿੱਤਾ ਨਾ ਦੁੱਖਦਾਈ ਫਲ, ਤਾਂ ਉਦੋਂ ਬਹੁਤ ਬੁਰਾ ਲੱਗੇਗਾ, ਸੋ ਉਦੋਂ ਸੋਗ ਪੈਦਾ ਹੋਵੇਗਾ ਕਿ ਕਾਹਨੂੰ ਇਹਨਾਂ ਕੰਮਾਂ 'ਚ ਮੈਂ ਖਚਤ ਰਿਹਾ, ਕਿਉਂ ਐਵੇਂ ਉਮਰ ਵਿਹਾਲੀ। ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ, ਮਿੱਠਾ ਖਾਧਾ ਮਿੱਠਾ ਕੌੜਾ ਦੋਵੇਂ ਰੋਗ। ਜਦੋਂ ਪਦਾਰਥਾਂ ਦੀ ਪਕੜ ਜਕੜ ਸੀ ਉਦੋਂ ਵੀ ਚਿੰਤਾ ਵਿੱਚ ਗ੍ਰਸੇ ਰਹਿਣਾ, ਦੌੜ ਭੱਜ ਮਨ ਦੀ ਟਿਕਾ ਹੀ ਨਾ, ਅਤੇ ਪ੍ਰਾਪਤ ਹੋ ਗਿਆ ਅਤੇ ਫਿਰ ਵਿਛੜ ਗਿਆ ਅਤੇ ਉਦੋਂ ਕੌੜਾ ਲੱਗਾ, ਵਿਛੋੜਾ ਜਿਹੜਾ ਸੀ ਕੌੜਾ, ਇਹ ਦੋਵੇਂ ਰੋਗ ਬਣ ਕੇ ਹੀ ਤੈਨੂੰ ਚੰਬੜੇ ਹੋਏ ਨੇ। ਨਾਨਕ ਅੰਤ ਵਿਗੁੱਤੇ ਭੋਗ, ਹਜ਼ੂਰ ਕਹਿੰਦੇ ਨੇ ਭੋਗਾਂ 'ਚ ਖਚਿਤ ਹੋਏ ਜੀਵ ਅੰਤ ਨੂੰ ਵਿਗੁੱਤੇ ਮੈਨੇ ਖੁਆਰ ਹੁੰਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਭੋਗ ਅੰਤ ਨੂੰ ਖੁਆਰ ਕਰਦੇ ਹਨ, ਬੰਦੇ ਨੂੰ ਖੁਆਰੀ ਗਲ ਪੈਂਦੀ ਆ। ਝੱਖ ਝੱਖ ਝੱਖਣਾ ਝਗੜਾ ਝਾਖ, ਜਿਨ੍ਹਾਂ ਪਦਾਰਥਾਂ ਦੇ ਮਗਰ ਜਾਂਦਾ ਮਨ ਬਾਣੀ ਸਰੀਰ ਕਰਕੇ ਝੱਖਾਂ ਹੀ ਮਾਰਦਾ, ਨਿੰਦਿਆ ਵੀ ਕਰਦਾ ਵੀ ਜੇ ਨਿੰਦਿਆ ਕਰਨ ਨਾਲ ਸ਼ਾਇਦ ਕੋਈ ਲਾਭ ਹੋ ਜਾਵੇ ਮੈਨੂੰ, ਔਰ ਇਸ ਪ੍ਰਕਾਰ ਚੁਗਲੀਆਂ ਕਰਦਾ ਮਾੜੇ ਕਰਮ ਕਰਦਾ ਵਿਅਰਥ ਬੋਲਦਾ, ਇਹ ਝੱਖਣਾ ਜਿਹੜਾ ਹੈ ਵਿਅਰਥ ਬੋਲਣਾ ਅਤੇ ਝਗੜਾ ਝਾਖ ਇਹਨਾਂ ਝਗੜਿਆਂ ਇਹਨਾਂ ਝ ਜਿਹੜੇ ਗੱਲਾਂ ਬਾਤਾਂ ਹਨ ਝੱਖਾਂ ਮਾਰਨੇ ਨਾ ਝਗੜਾ ਗਲ ਪਾਉਣਾ, ਇਸ ਤਰ੍ਹਾਂ ਇਹਨਾਂ ਦੇ ਝੱਖਾਂ ਮਾਰਨ ਦੇ ਝਗੜੇ ਵਿੱਚ ਹੀ ਤੇਰੀ ਉਮਰ ਲੰਘ ਗਈ। ਅਤੇ ਝੱਖ ਝੱਖ ਜਾਹੇ, ਇੰਝ ਝੱਖਾਂ ਮਾਰਦੇ ਜੀਵ ਚਲੇ ਜਾਂਦੇ ਨੇ ਸੰਸਾਰ ਤੋਂ, ਅਤੇ ਝੱਖਾਂ ਤਿੰਨ ਪਾਸ ਮਨ ਕਰਕੇ ਉਹਨਾਂ ਪਦਾਰਥਾਂ ਉਹਨਾਂ ਝਗੜਿਆਂ ਦਾ ਪਾਸ ਸਾਥ ਨਹੀਂ ਛੱਡਦੇ, ਜਿਹਨਾਂ ਪਦਾਰਥਾਂ 'ਚ ਸੰਸਾਰ 'ਚ ਮਨ ਖਚਤ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਪਦਾਰਥਾਂ ਦੀ ਵਾਸ਼ਨਾ ਰਹੀ ਮਰਨ ਵੇਲੇ ਵੀ ਰਹੀ, ਅਤੇ ਇਸ ਕਾਰਨ ਕਰਕੇ ਫਿਰ ਉਹਨਾਂ ਪਦਾਰਥਾਂ ਵੱਲ ਨੂੰ ਹੀ ਵਾਰ ਵਾਰ ਜਨਮ ਲਿਆ, ਫਿਰ ਉਹ ਪਦਾਰਥ ਭੋਗਣ ਲਈ ਜਨਮ ਹੁੰਦਾ ਅਤੇ ਦੁੱਖ ਵੀ ਮਿਲਦੇ ਨੇ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਿ ਅੰਤ ਵੇਲੇ ਜੇ ਕੋਈ ਲਛਮੀ ਮਾਇਆ ਨੂੰ ਸਿਮਰੇ ਤਾਂ ਸੱਪਾਂ ਦੀਆਂ ਜੂਨਾਂ 'ਚ, ਇਸਤਰੀ ਨੂੰ ਸਿਮਰੇ ਤਾਂ ਵੇਸਵਾ ਦੀਆਂ ਜੂਨਾਂ 'ਚ, ਔਰ ਧੀਆਂ ਪੁੱਤਰਾਂ ਨੂੰ ਸਮਝੇ ਅਤੇ ਸੂਰ ਚੇਤਾ ਕਰੇ ਮੋਹ ਕਰੇ ਅਤੇ ਸੂਰਾਂ ਦੀਆਂ ਜੂਨਾਂ, ਮੰਦਰਾਂ ਮਕਾਨਾਂ ਵਿੱਚ ਸੁਰਤ ਰਹਿ ਜੇ ਅਤੇ ਭੂਤ ਪ੍ਰੇਤ ਬਣਨਾ ਪੈਂਦਾ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਬਚਨ ਹੈ, ਪੱਥਰ 'ਤੇ ਲੀਕ ਹਨ ਐਸਾ ਵਾਪਰਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਝੱਖਾਂ ਮਾਰਦਾ ਫਿਰ ਉਹਨਾਂ ਪਦਾਰਥਾਂ ਦੇ ਪਾਸ ਹੀ ਆਉਂਦਾ। ਅਤੇ ਫਸਿਆ ਰਹਿੰਦਾ ਇਸ ਤਰ੍ਹਾਂ, ਗਲਤਾਨ ਹੋਇਆ ਰਹਿੰਦਾ। ਮਹੱਲਾ ਪਹਿਲਾ, ਕਾਪੜ ਕਾਠ ਰੰਗਾਇਆ ਰਾਂਗ। ਇਸ ਦੁਨੀਆ ਦੇ ਚਮਕਾਰਿਆਂ ਝਲਕਾਰਿਆਂ 'ਚ ਐਸਾ ਫਸਿਆ ਜਵਾਨੀ ਦੀ ਉਮਰ ਵਿੱਚ, ਕੱਪੜੇ ਵੀ ਰੰਗ ਰੰਗ ਪਾਉਂਦਾ ਵੀ ਰੰਗਾਂ ਰੰਗਾਂ ਦੇ ਵੱਖਰੇ ਵੱਖਰੇ ਰੰਗਾਂ ਦੇ ਹੋਣ। ਗੁੱਸਾ ਨਾ ਕਰਨਾ ਮਾਈਆਂ ਬੀਬੀਆਂ ਵੀ, ਵੀ ਜੇ ਆਹ ਸੂਟ ਐਤਕੀ ਐਤਵਾਰ ਪਾ ਕੇ ਗਏ ਤਾਂ ਅਗਲੇ ਐਤਵਾਰ ਗੁਰਦੁਆਰੇ ਨਹੀਂ ਪਾ ਕੇ ਜਾਣਾ। ਬੀਬੀਆਂ ਕਹਿਣਗੀਆਂ ਇਹਦੇ ਕੋਲ ਸੂਟ ਹੀ ਆ ਨਹੀਂ, 50-60-70 ਤਾਂ ਚਾਹੀਦੇ ਨੇ ਨਾ ਘਰ ਵਿੱਚ, ਵੀ ਜਿਹੜਾ ਅੱਜ ਪਾਇਆ ਫਿਰ 6 ਮਹੀਨਿਆਂ ਬਾਅਦ ਵਾਰੀ ਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕੱਪੜ ਕੱਪੜੇ ਰੰਗਾ ਲਏ ਅਤੇ ਕਾਠ ਲੱਕੜ ਰੰਗਾ ਲਈ। ਲੱਕੜ ਦੀਆਂ ਕਈ ਵਸਤੂਆਂ ਰੰਗਾ ਰੰਗਾ ਕੇ ਘਰ 'ਚ ਰੱਖਦੇ ਨੇ ਲੋਕ, ਸੋਹਣੀਆਂ ਲੱਗਦੀਆਂ। ਇਹਨਾਂ ਨੂੰ ਰੰਗ ਵਿੱਚ ਰੰਗਾ ਲਿਆ, ਕਾਪੜ ਕਾਠ ਰੰਗਾਇਆ ਰਾਂਗ। ਘਰ ਗੱਚ ਕੀਤੇ ਬਾਗੇ ਬਾਗ, ਜਿਹੜੇ ਘਰ ਬਣਾਏ ਉਹਨਾਂ 'ਚ ਚੂਨੇ ਗੱਚ ਲਾ ਲਏ, ਜਿਵੇਂ ਟੁਕੜੀਆਂ ਜਿਹੀ ਲਾਉਂਦੇ ਪੱਥਰ ਦੀਆਂ ਅਸੀਂ, ਕੰਧਾਂ ਨੂੰ ਵੀ ਲਾ ਲਈਆਂ। ਬਾਗੇ ਬਾਗ ਚਿੱਟਾ ਹੀ ਚਿੱਟਾ ਬਣਾ ਲਿਆ ਮਕਾਨ। ਧੌਲਰ, ਇਹਨੂੰ ਧੌਲਰ ਕਹਿੰਦੇ ਨੇ ਚਿੱਟਿਆਂ ਮਕਾਨਾਂ ਨੂੰ, ਕਹਿੰਦੇ ਚਿੱਟੇ ਹੀ ਚਿੱਟੇ ਰੰਗ ਦੇ ਬਣਾ ਲਏ। ਸਾਦ ਸਹਿਜ ਕਰ ਮਨ ਖਿਲਾਇਆ, ਇਸ ਤਰ੍ਹਾਂ ਸਹਿਜੇ ਸਹਿਜੇ ਸਵਾਦਾਂ 'ਚ ਲੱਗਿਆ ਹੋਇਆ, ਸਹਿਜੇ ਸਹਿਜੇ ਜਿਵੇਂ ਕਿਸੇ ਬੱਚੇ ਨੂੰ ਖਿਡਾਈਦਾ ਇਸ ਤਰ੍ਹਾਂ ਆਪਣਾ ਮਨ ਖਿਡਾਇਆ। ਇਹਨਾਂ ਖੇਲਾਂ ਦੇ ਵਿੱਚ ਆਪਣੇ ਮਨ ਨੂੰ ਖਿਡਾਉਂਦਾ ਰਹਿ ਗਿਆ ਮਨੁੱਖ ਸਾਰੀ ਉਮਰ 'ਚ ਲੰਘ। ਤੈਂ ਸਹਿ ਪਾਸੋਂ ਕਹਿਣ ਕਹਾਇਆ, ਕਹਿਣ ਕਹਾਇਆ ਦਾ ਮਤਲਬ ਤੇਰੇ ਕੋਲੋਂ ਅੜਾਂਬੇ ਘੁਆਏ ਇਸ ਬੰਦੇ ਨੇ, ਪਰਮਾਤਮਾ ਨੂੰ ਵੱਲੋਂ ਅੜਾਂਬਾ ਲੱਗ ਗਿਆ ਇਸ ਬੰਦੇ ਨੂੰ, ਵੀ ਤੈਨੂੰ ਮਨੁੱਖਾ ਦੇਈ ਬਖਸ਼ੀ ਸੀ ਪਿਆਰਿਆ ਆਪਣਾ ਆਪ ਸਵਾਰਨ ਲਈ, ਆਪਣੀ ਕਲਿਆਣ ਕਰਨ ਲਈ, ਪਰ ਤੂੰ ਵਿਅਰਥ ਗਵਾ ਲਈ। 100 ਉਲਾਂਬੇ ਦਿਨੈ ਕੇ ਰਾਤੀਂ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਇਹ ਮਨੁੱਖਾ ਦੇਈ ਕਰਕੇ ਜੀਵ ਹੰਸ ਵਰਗਾ ਸੀ, ਪਰ ਜਿਵੇਂ ਹੰਸ ਪੰਛੀ ਕਰੰਗ ਖਾਣ 'ਚ ਲੱਗ ਜਾਏ ਜਾ ਕੇ, ਤਾਂ ਬੁਰਾ ਲੱਗਦਾ ਨਾ ਵੀ ਹੰਸ ਕਰੰਗ ਖਾਏ, ਉਹ ਤਾਂ ਸੁੱਚੇ ਮੋਤੀ ਖੁਰਾਕ ਸੀ ਉਹਦੀ। ਇਸ ਤਰ੍ਹਾਂ ਇਹਦੇ ਗਲ ਅੜਾਂਬੇ ਪਏ, ਸੈਂਕੜੇ ਅੜਾਂਬੇ ਦਿਨ ਦੇ, ਹਜ਼ਾਰਾਂ ਅੜਾਂਬੇ ਰਾਤ ਦੇ, ਕਿਉਂਕਿ ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਰੱਬ ਨੇ ਲੇਖਾ ਮੰਗਣਾ, ਤੂੰ ਆਇਆ ਸੀ ਕਿਹੜੇ ਕੰਮ ਲਈ ਅਤੇ ਕਿੱਥੇ ਲੱਗ ਗਿਆ। ਚਾਰ ਪਹਿਰ ਦਿਨ ਦੇ ਗਵਾਲੇ ਹੰਡ ਕੇ ਥੱਕਦਿਆਂ ਕੰਮ ਕਰਦਿਆਂ, ਅਤੇ ਚਾਰ ਪਹਿਰ ਗਵਾਲੇ ਸੌਂ ਕੇ ਤੂੰ ਸਿਰਫ ਇਸੇ ਵਾਸਤੇ ਆਇਆ ਸੀ? ਨਹੀਂ, ਇਸ ਲਈ ਨਹੀਂ ਸੀ ਆਇਆ, ਤਾਂ ਉਲਾਂਬੇ ਵੱਜੇ। ਲੇਖਾ ਰੱਬ ਨੇ ਮੰਗਣਾ ਵੀ ਕਿਹੜੇ ਕੰਮ ਲਈ ਆਇਆ ਸੀ ਅਤੇ ਕੀ ਕੀਤਾ। ਮਿੱਠਾ ਕਰਕੇ ਕੌੜਾ ਖਾਇਆ, ਮਿੱਠੇ ਜਾਣ ਕੇ ਭੋਗ ਪਦਾਰਥ, ਇਹ ਕੌੜੇ ਸੀ ਜਿਹੜੇ ਦੁੱਖਦਾਈ ਸੀ, ਭਾਵ ਆਪਣੇ ਦਾਇਰੇ 'ਚ ਰਹਿ ਕੇ ਸਰੀਰ ਨੂੰ ਆਸਰਾ ਦੇਣ ਲਈ ਜਿਨ੍ਹਾਂ ਪਦਾਰਥਾਂ ਤੋਂ ਗੁਰੂਆਂ ਪੀਰਾਂ ਨੇ ਵਰਜਿਆ ਨਹੀਂ, ਵਿਹਤ ਹਨ। ਕਈ ਕਹਿੰਦੇ ਜੀ ਬਾਬਾ ਹਰਦੇਵ ਸਿੰਘ ਲੂਲੋ ਵਾਲਿਆਂ ਨੂੰ ਇੰਗਲੈਂਡ ਇੱਕ ਬਜ਼ੁਰਗ ਘਰ ਸੱਦਿਆ ਪਰਿਵਾਰ ਨੇ, ਤਾਂ ਕਹਿਣ ਲੱਗੇ ਸਾਡੇ ਪਿਤਾ ਜੀ ਬੁੱਢੇ ਹੋ ਗਏ ਬਜ਼ੁਰਗ, ਇਹ ਸ਼ਰਾਬ ਨਹੀਂ ਛੱਡਦੇ, ਬਾਬਾ ਜੀ ਤੁਸੀਂ ਕਿਤੇ ਗੱਲਬਾਤ ਕਰਕੇ ਵੇਖੋ ਸ਼ਾਇਦ ਇਹਨਾਂ ਦੇ ਮਨ 'ਚ ਵੱਸ ਜਾਏ ਅਤੇ ਛੱਡ ਦੇਣ। ਅਤੇ ਉਹ ਬਜ਼ੁਰਗ ਨੂੰ ਜਦੋਂ ਕਿਹਾ ਤਾਂ ਬਾਪੂ ਕਹਿਣ ਲੱਗਾ ਵੀ ਗਿਆਨੀ ਜੀ ਸੰਤ ਜੀ ਇੱਕ ਪ੍ਰਸ਼ਨ ਦਾ ਜਵਾਬ ਦੇ ਦਿਓ ਫਿਰ ਮੈਂ ਸ਼ਰਾਬ ਛੱਡ ਦੇਣਾ। ਕਹਿੰਦੇ ਕੀ? ਕਹਿੰਦੇ ਦੱਸੋ ਸ਼ਰਾਬ ਪੀਣ ਵਾਸਤੇ ਰੱਬ ਨੇ ਬਣਾਈ ਹੈ ਕਿ ਨਹਾਉਣ ਵਾਸਤੇ ਬਣਾਈ ਹੈ? ਅਤੇ ਕਹਿੰਦੇ ਮੈਂ ਵਿਚਾਰਦਾ ਸੀ ਪਤਾ ਨਹੀਂ ਭਾਈ ਗੁਰਦਾਸ ਦੀ ਰਚਨਾ 'ਚੋਂ ਕੋਈ ਬਚਨ ਪੁੱਛਣਾ ਗੁਰੂ ਗ੍ਰੰਥ ਸਾਹਿਬ 'ਚੋਂ ਜਾਂ ਦਸਮ ਗ੍ਰੰਥ 'ਚੋਂ ਕੋਈ ਐਸਾ ਬਚਨ ਪੁੱਛੇਗਾ ਵੀ ਜੇ ਜਵਾਬ ਮੈਂ ਦੇ ਗਿਆ ਤਾਂ ਖੁਰੇ ਮੰਨ ਜੇ ਬਜ਼ੁਰਗ। ਪਰ ਉਹਨੇ ਐਸਾ ਸਵਾਲ ਖੜਾ ਕੀਤਾ, ਕਹਿਣ ਲੱਗਾ ਸ਼ਰਾਬ ਪੀਣ ਵਾਸਤੇ ਬਣਾਈ ਬੰਦਿਆਂ ਲਈ ਕਿ ਨਹਾਉਣ ਵਾਸਤੇ ਬਣਾਈ ਹੈ? ਜੇ ਨਹਾਉਣ ਵਾਸਤੇ ਬਣਾਈ ਤਾਂ ਨਹਾ ਲਿਆ ਕਰਾਂਗੇ, ਫਿਰ ਨਹੀਂ ਪੀਂਦੇ। ਕਹਿੰਦੇ ਮੈਂ ਨਿਰੁੱਤਰ ਹੋ ਗਿਆ ਵੀ ਇੱਥੇ ਹੁਣ ਸਮਝਾਇਆ ਨਹੀਂ ਜਾ ਸਕਦਾ। ਇੱਕ ਬਚਨ ਹੈ ਫਰੀਦ ਜੀ ਦਾ ਵੀ ਜਿਹੜੀ ਔੜ ਦੀ ਮਾਰੀ ਖੇਤੀ ਆ ਉਹ ਪਾਣੀ ਨਾਲ ਹਰੀ ਹੋ ਜਾਏਗੀ, ਅਤੇ ਜਿਹੜੀ ਪਾਣੀ 'ਚ ਰਹਿ ਕੇ ਮਾਰੀ ਗਈ ਉਹ ਹਰੀ ਨਹੀਂ ਹੋ ਸਕਦੀ। ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ, ਜੋ ਡੁਹਾਗਣ ਰੱਬ ਦੀ ਝੂਰੇ ਦੀ ਝੂਰੇ। ਬਣਾਇਆ ਤਾਂ ਰੱਬ ਨੇ ਬਹੁਤ ਕੁਛ ਆ, ਜਿਵੇਂ ਮਾਸ ਖਾਣ ਦੀ ਗੱਲ ਹੈ, ਸ਼੍ਰੀ ਮਨ ਪੰਡਿਤ ਈਸ਼ਰ ਸਿੰਘ ਬਰਗ ਧੁਰਾਂ ਨੂੰ ਕੋਈ ਨੌਜਵਾਨ ਚਿੱਠੀਆਂ ਲਿਖੀ ਜਾਏ ਤਰਕਵਾਦੀ, ਅਤੇ ਉਹ ਚਿੱਠੀ ਫੜ ਕੇ ਰੱਖ ਦਿਆ ਕਰਨ, ਅਤੇ ਆਖਰ ਫਿਰ ਪਹੁੰਚ ਹੀ ਗਿਆ। ਜੋ ਕੋਈ ਚਿੱਠੀਆਂ 'ਚ ਲਿਖਦਾ ਸੀ ਉਹ ਕੋਈ ਜਾ ਕੇ ਪੁੱਛਣ ਲੱਗ ਪਿਆ ਵੀ ਜਾਂ ਮਾਸ ਵੀ ਖਾਓ ਅਤੇ ਜਾਂ ਦੁੱਧ ਵੀ ਛੱਡ ਦਿਓ। ਉਹ ਕਹਿਣ ਲੱਗੇ ਤੇਰੀ ਇਹ ਅਵਸਥਾ ਹੈ ਵੀ ਦੁੱਧ ਅਤੇ ਮਾਸ ਬਰਾਬਰ ਸਮਝਦਾ? ਕਹਿਣ ਲੱਗਾ ਆਹੋ, ਮਾਸ ਖਾ ਵੀ ਖਾਧਾ ਜਾ ਸਕਦਾ, ਦੁੱਧ ਵੀ ਪੀਤਾ ਜਾ ਸਕਦਾ। ਕਹਿਣ ਲੱਗੇ ਆਪਣੇ ਮੁੰਡੇ ਨੂੰ ਵੱਢ ਕੇ ਖਾਏਗਾ ਵੀ ਮਾਸ? ਨਹੀਂ ਨਾ ਖਾਧਾ ਜਾ ਸਕਦਾ। ਫਿਰ ਚੁੱਪ ਕਰ ਗਿਆ, ਕਹਿਣ ਲੱਗੇ ਇੰਝ ਹੈ ਤਾਂ ਬੜਾ ਕੁਛ ਰੱਬ ਨੇ ਬਣਾਇਆ, ਪਰ ਗੁਰੂ ਪੀਰ ਪੈਗੰਬਰ ਕਾਹਦੇ ਵਾਸਤੇ ਪ੍ਰਗਟ ਹੋਏ ਨੇ? ਉਹਨਾਂ ਨੇ ਕਈਆਂ ਚੀਜ਼ਾਂ ਤੋਂ ਵਰਜਿਆ ਵੀ ਆਹ ਨਾ ਚੀਜ਼ਾਂ ਖਾਇਓ। ਹੁਣ ਜ਼ਹਿਰ ਵੀ ਬਣੀ ਹੋਈ ਹੈ, ਜ਼ਹਿਰ ਨੂੰ ਦਵਾਈਆਂ 'ਚ ਵਰਤਿਆ ਜਾਂਦਾ ਪਰ ਕਿਸੇ ਤਰੀਕੇ ਨਾਲ, ਅਤੇ ਉਂਝ ਹੀ ਆਖੇ ਬੰਦਾ ਵੀ ਇਹ ਵੀ ਖਾਣ ਨੂੰ ਹੀ ਬਣੀ ਆ, ਖਾ ਲੈਣੇ ਫਿਰ ਕੀ, ਬੰਦਿਆਂ ਵਾਸਤੇ ਹੀ ਹੈ ਯਾਰ, ਵੀ ਉਹ ਤਾਂ ਖਾਂਦੇ ਨਹੀਂ ਆਪਾਂ। ਗੁਰੂ ਕੇ ਪਿਆਰਿਓ, ਕੁਝ ਕੋਮਨ ਗੱਲਾਂ ਸਾਰੇ ਧਰਮਾਂ ਵਿੱਚ ਹਨ ਜਿਨ੍ਹਾਂ ਤੋਂ ਵਰਜਿਆ ਗਿਆ, ਇਹਨਾਂ ਚੀਜ਼ਾਂ ਨੂੰ ਨਹੀਂ ਖਾਣਾ ਪੀਣਾ। ਸ਼ਰਾਬ ਵਾਸਤੇ ਸਵਾਲ ਖੜ੍ਹਾ ਕਰਦੇ ਨੇ ਵੀ ਇਹ ਗੁੜ ਪੈਂਦਾ, ਸੱਕ ਪੈਂਦਾ, ਅੰਗੂਰ ਪੈਂਦੇ ਨੇ, ਪਾਣੀ ਪੈਂਦਾ, ਸਾਰੀਆਂ ਚੀਜ਼ਾਂ ਚੰਗੀਆਂ, ਬੁਰੀ ਚੀਜ਼ ਹੈ ਕੋਈ ਨਹੀਂ, ਪਰ ਇਹਦਾ ਨਾਮ ਹੈ ਸ਼ਰਾਬ। ਸ਼ਰ ਆਬ, ਸ਼ਰਾਰਤਾਂ ਨੂੰ ਜਨਮ ਦੇਣ ਵਾਲਾ ਪਾਣੀ, ਜਿਹਦੇ ਪੀਣ ਕਰਕੇ ਮਨ 'ਚ ਦਿਮਾਗ 'ਚ ਸ਼ਰਾਰਤਾਂ ਸੁੱਜਣ। ਇਸਲਾਮ ਦੇ ਗ੍ਰੰਥ ਕੁਰਾਨ ਸ਼ਰੀਫ 'ਚ ਇੱਕ ਬਚਨ ਲਿਖਿਆ ਹੋਇਆ ਭਈ, ਇੱਕ ਵਲੀ ਪਹਾੜੀ 'ਤੇ ਬੈਠਾ ਬੰਦਗੀ ਕਰਦਾ ਸੀ ਖੁਦਾ ਦੀ, ਅਤੇ ਉੱਥੇ ਰੱਬ ਦੀ ਦਰਗਾਹ 'ਚ ਗੱਲ ਚੱਲ ਪਈ ਵੀ ਇਹ ਸਿੱਧਾ ਬਹਿਸ਼ਤਾਂ ਨੂੰ ਜਾਏਗਾ, ਇਹਦਾ ਵਾਸਾ ਬਹਿਸ਼ਤ ਵਿੱਚ ਬੈਕੁੰਠ 'ਚ ਜਾਂ ਨਹੀਂ ਹੋਏਗਾ। ਤਾਂ ਖੁਦਾ ਨੇ ਕਿਹਾ ਨਹੀਂ ਭਗਤੋ, ਇਹ ਦੋਜਕਾਂ 'ਚ ਜਾਏਗਾ। ਉਹ ਕਹਿਣ ਲੱਗੇ ਤਾਂ ਬੰਦਗੀ ਬੜੀ ਕਰਦਾ, ਕਹਿਣ ਲੱਗੇ ਵੇਖਿਓ ਕੀ ਖੇਡ ਵਾਪਰਦੀ। ਖੁਦਾ ਦਾ ਪ੍ਰੇਰਿਆ ਹੋਇਆ ਸ਼ੈਤਾਨ ਆ ਬੈਠਾ ਉਹਦੇ ਲਾਗੇ ਬੰਦੇ ਵਾਲਾ ਰੂਪ ਧਾਰ ਕੇ, ਅਤੇ ਉਹ ਖਾਵੇ ਪੀਏ ਕੁਝ ਨਾ, ਨਾ ਕਿਰਿਆ ਨਾ ਖਾਣਾ ਪੀਣਾ। ਇਹਦੇ ਮਨ 'ਤੇ ਭਰਮ ਪੈ ਗਿਆ, ਕਹਿਣ ਲੱਗਾ ਉੱਠ ਕੇ ਆਇਆ ਵੀ ਯਾਰ ਮੈਂ ਵੀ ਬੜੇ ਚਿਰ ਦਾ ਇੱਥੇ ਬੈਠਾ ਤਪੱਸਿਆ ਸਾਧ ਰਿਹਾ, ਮੈਨੂੰ ਭੁੱਖ 'ਤੇ ਵੀ ਲੱਗਦੀ ਹੈ ਅਤੇ ਕਿਰਿਆ ਵੀ ਜਾਣਾ ਪੈਂਦਾ, ਤੇਰੇ ਵੱਲ ਵੇਖ ਰਿਹਾ ਮੈਂ ਕਈ ਦਿਨਾਂ, ਤੂੰ ਖਾਂਦਾ ਪੀਂਦਾ ਕੁਛ ਨਹੀਂ, ਨਾ ਕੋਈ ਕਿਰਿਆ ਕਰ। ਕਹਿਣ ਲੱਗਾ ਭੁੱਖ 'ਤੇ ਜਿੱਤਣੀ ਚਾਹੁੰਦਾ ਨਾ ਵੀ ਭੁੱਖ 'ਤੇ ਇਹਦਾ ਅਸਰ ਨਾ ਪਏ, ਅਤੇ ਫਿਰ ਮੇਰਾ ਇੱਕ ਵਚਨ ਮੰਨ। ਕਹਿੰਦਾ ਕੀ? ਕਹਿਣ ਲੱਗਾ ਉਹ ਸਾਹਮਣੇ ਘਰ 'ਚ ਦੀਵਾ ਜਗ ਰਿਹਾ, ਉੱਥੇ ਜਿਹੜੀ ਸਤੀ ਸਵਿੱਤਰੀ ਔਰਤ ਆ ਇਕੱਲੀ ਆ, ਉਹਦਾ ਸਤ ਭੰਗ ਕਰ ਦੇ ਤੇਰੀ ਭੁੱਖ 'ਤੇ ਮੁੱਕ ਜਾਏਗੀ। ਉਹ ਫਕੀਰ ਹੋਸ਼ ਵਿੱਚ ਸੀ, ਕਹਿਣ ਲੱਗਾ ਇਹ ਨਹੀਂ ਕੰਮ ਇੱਥੋਂ ਹੋ ਸਕਦਾ। ਕਹਿਣ ਲੱਗਾ ਫਿਰ ਤੇਰੀ ਮਰਜ਼ੀ। ਫਿਰ ਕਹਿਣ ਲੱਗਾ ਵੀ ਇੰਝ ਕਰ, ਇੱਕ ਹੋਰ ਗੱਲ ਮੈਨੂੰ ਸੁੱਝੀ, ਇੱਕ ਹੋਰ ਤਰੀਕਾ ਮੇਰੇ ਕੋਲ ਹੈ, ਕਿਉਂਕਿ ਮੈਂ ਭੁੱਖ 'ਤੇ ਇਹਨੂੰ ਜਿੱਤਿਆ ਹੋਇਆ ਅਤੇ ਤੈਨੂੰ ਹੋਰ ਤਰੀਕਾ ਦੱਸ ਦੇਣਾ, ਉਹ ਵਰਤ ਕੇ ਵੇ। ਕਹਿਣ ਲੱਗਾ ਕੀ? ਕਹਿਣ ਲੱਗਾ ਉਹ ਬੰਦਾ ਤੁਰਿਆ ਜਾਂਦਾ, ਆ ਫੜ ਛੁਰਾ, ਉਹਦਾ ਕਤਲ ਗਰਦਨ ਵੱਢ ਗਿਆ ਅਤੇ ਤੇਰੀ ਭੁੱਖ 'ਤੇ ਮਿਟ ਜਾਏਗੀ। ਉਦੋਂ ਵੀ ਹੋਸ਼ ਵਿੱਚ ਸੀ, ਕਹਿਣ ਲੱਗਾ ਇਹ ਵੀ ਕੰਮ ਔਖਾ। ਫਿਰ ਕੁਝ ਸਮੇਂ ਬਾਅਦ ਉਹ ਸ਼ੈਤਾਨ ਕਹਿਣ ਲੱਗਾ ਫਿਰ ਇੱਕ ਚੀਜ਼ ਆ ਮੇਰੇ ਪਾਸ, ਉਹ ਪੀ ਲਾ, ਨਾ ਬੰਦਾ ਮਾਰਨਾ ਪਏਗਾ, ਨਾ ਕਿਸੇ ਦਾ ਸਤ ਭੰਗ ਹੋਵੇਗਾ, ਉਹ ਚੀਜ਼ ਹੀ ਖਾਣੀ ਪੀਣੀ, ਇੱਕ ਵਾਰੀ ਪੀ ਲੇਗਾ ਤਾਂ ਫਿਰ ਭੁੱਖ 'ਤੇ ਖਤਮ। ਉਹ ਸੀ ਸ਼ਰਾਬ। ਉਹਨੇ ਸ਼ਰਾਬ ਉਹਨੂੰ ਐਸੀ ਪਿਆਈ, ਉਹਦਾ ਦਿਮਾਗ ਵਿਚਲਿਤ ਹੋ ਗਿਆ, ਹਿੱਲ ਗਿਆ, ਅਤੇ ਤਾਰ ਜੀ ਆਈ ਅੰਦਰ ਅਤੇ ਕਹਿਣ ਲੱਗਾ ਵੀ ਵਲੀ ਜੀ, ਜਿਹੜਾ ਤੁਸੀਂ ਕੰਮ ਪਹਿਲਾਂ ਕਿਹਾ ਸੀ ਵੀ ਉਹ ਘਰ 'ਚ ਦੀਵਾ ਜਗਦਾ ਔਰਤ ਇਕੱਲੀ ਆ, ਮੈਂ ਜਾਣਾ ਵਾਂ। ਕਹਿਣ ਲੱਗਾ ਵੇਖ ਲਾ, ਹੈ ਪਾਪ ਆ, ਜੇ ਤੇਰਾ ਚਿੱਤ ਕਰਦਾ ਚਲੇ ਜਾ। ਪਰ ਸ਼ਰਾਬ ਲੈ ਗਈ ਪ੍ਰੇਰ ਕੇ, ਉਹਨੇ ਜਾ ਕੇ ਉਸ ਇਸਤਰੀ ਦਾ ਸਤ ਭੰਗ ਕੀਤਾ, ਘਰੋਂ ਨਿਕਲਿਆ ਅਤੇ ਉਹਦਾ ਬੰਦਾ ਘਰ ਨੂੰ ਵੜ ਰਿਹਾ ਸੀ। ਇਹਨੇ ਵਿਚਾਰਿਆ ਵੀ ਇਹ ਰੌਲਾ ਪਾ ਦੇਗਾ, ਮੈਂ ਫਕੀਰ ਹਾਂ, ਦੁਨੀਆ ਕੁੱਟ ਕੁੱਟ ਮਾਰ ਦੇਗੀ ਕਿ ਫਕੀਰ ਹੋ ਕੇ ਐਸਾ ਕੁਕਰਮ ਕੀਤਾ। ਉਹਨੇ ਛੁਰਾ ਮਾਰ ਕੇ ਬੰਦਾ ਵੀ ਮਾਰ ਦਿੱਤਾ, ਅਤੇ ਫਿਰ ਆ ਗਿਆ ਜਿਹੜੇ ਦੋ ਕਰਮਾਂ ਤੋਂ ਪਹਿਲਾਂ ਤੋਬਾ ਕੀਤੀ ਸੀ, ਉਹ ਸ਼ਰਾਬ ਅੰਦਰ ਜਾਣ ਕਰਕੇ ਦੋਵੇਂ ਮਾੜੇ ਕਰਮ ਉੱਥੋਂ ਹੋਏ। ਇਹ ਹਦਾਇਤ ਲਿਖੀ ਹੈ ਕੁਰਾਨ ਸ਼ਰੀਫ 'ਚ, ਇਸ ਕਰਕੇ ਸ਼ਰਾਬ ਨਹੀਂ ਪੀਣੀ। ਸਤਿਗੁਰੂ ਕਹਿੰਦੇ ਮਾਣਸ ਭਰਿਆ ਆਣਿਆ, ਮਾਣਸ ਭਰਿਆ ਆਏ, ਜਿੱਤ ਪੀਤਾ ਮਤ ਵਿਸਰੈ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਸ਼ੂਸ਼ਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਇਸ ਤਰ੍ਹਾਂ ਦੀਆਂ ਹਦਾਇਤਾਂ ਸਤਿਗੁਰੂ ਨੇ ਲਿਖੀਆਂ ਹੋਈਆਂ ਬਾਣੀ 'ਚ। ਰਹੁ ਵਿਚਾਰ, ਕਹਿਣ ਤੋਂ ਮੁਰਾਦ ਹੈ ਕਿ ਠੀਕ, ਰੱਬ ਨੇ ਸਭ ਕੁਝ ਬਣਾਇਆ, ਕਰਮ ਬੁਰੇ ਭਲੇ ਪਾਪ ਪੁੰਨ ਸਭ ਰੱਬ ਦਾ ਫੈਲਾਇਆ ਹੋਇਆ, ਪਰ ਉਹਨਾਂ ਅਨੁਸਾਰ ਕਰਮਾਂ ਦਾ ਫਲ ਵੀ ਜੀਆਂ ਨੂੰ ਭੁਗਤਣਾ ਪੈਂਦਾ। ਜਿੱਥੋਂ ਵਰਜਿਆ ਉੱਥੋਂ ਵਰਜੇ ਰਹਿਣਾ ਚਾਹੀਦਾ। ਕੁਝ ਚੀਜ਼ਾਂ ਸਾਡੇ ਖਾਣ ਲਈ ਠੀਕ ਨੇ, ਕੁਝ ਦੁੱਖਦਾਈ ਵੀ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਸਾਧ ਸਹਿਜ ਕਰ ਮਨ ਖੈ ਲਾਇਆ, ਤੈਂ ਸਹਿ ਪਾਸੋਂ ਕਹਿਣ ਕਹਾਇਆ, ਮਿੱਠਾ ਕਰਕੇ ਕੌੜਾ ਖਾਇਆ। ਜਿੱਥੋਂ ਵਰਜਿਆ ਸੀ ਵੀ ਇਹ ਦੁੱਖਦਾਈ ਚੀਜ਼ ਹੈ ਤੇਰੇ ਵਾਸਤੇ, ਉਹਨੂੰ ਵੀ ਮਿੱਠਾ ਕਰਕੇ ਖਾ ਗਿਆ। ਤਿੰਨ ਕੌੜਾ ਤਨ ਰੋਗ ਜਮਾਇਆ, ਉਹਨਾਂ ਭੋਗਾਂ ਨੇ ਸਰੀਰ ਦੇ ਅੰਦਰ ਰੋਗ ਪੈਦਾ ਕਰ ਦਿੱਤੇ, ਜੇ ਫਿਰ ਮਿੱਠਾ ਪੇੜਾ ਪਾਏ। ਹੁਣ ਅਗਲਾ ਵਚਨ ਜਿਹੜਾ ਮਿੱਠਾ, ਇਹ ਸੰਸਾਰਕ ਪਦਾਰਥਾਂ ਬਾਰੇ ਨਹੀਂ। ਹਜ਼ੂਰ ਕਹਿੰਦੇ ਵਾਸਤਵਿਕ ਰੂਪ ਵਿੱਚ ਜਿਹੜਾ ਮਿੱਠਾ ਹੈ ਉਹ ਕੀ ਹੈ? ਪਰਮੇਸ਼ਰ ਦਾ ਨਾਮ, ਇੱਥੇ ਅਰਥ ਰੱਬ ਦੇ ਨਾਮ ਦਾ। ਹਰ ਬਿਨ ਕਛੂ ਨ ਲਾਗਈ, ਭਗਤਨ ਕਉ ਮੀਠਾ, ਆਨ ਸਵਾਦ ਸਭ ਫੀਕਿਆ ਕਰ ਨਿਰਨਉ ਡੀਠਾ। ਸਭੇ ਵਸਤੂ ਕੌੜੀਆਂ ਸੱਚੇ ਨਾਓਂ ਮਿੱਠਾ ਸਾਧ ਆਇਆ ਤਿੰਨ ਹਰਜਨਾ ਚੱਖ ਸਾਂਧੀ ਡਿੱਠਾ। ਸਾਧੂਆਂ ਨੇ ਚੱਖ ਕੇ ਵੇਖਿਆ ਨਾ, ਉਹਨਾਂ ਨੂੰ ਪਤਾ। ਫਰੀਦ ਜੀ ਨੇ ਚੱਖਿਆ ਅਤੇ ਫਰੀਦ ਜੀ ਕਹਿੰਦੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਸਾਰੀਆਂ ਵਸਤੂਆਂ ਗਿਣੀਆਂ ਫਰੀਦ ਜੀ ਨੇ, ਸ਼ੱਕਰ ਵੀ ਖਾ ਖਾ ਵੇਖੀ ਹੈ, ਗੁੜ ਵੀ, ਖੰਡ ਵੀ, ਮਾਖਿਓ ਸ਼ਹਿਦ ਵੀ, ਨਿੱਕੀ ਮੱਖੀ ਦਾ, ਮੱਝਾਂ ਦਾ ਦੁੱਧ ਵੀ ਮੈਂ ਪੀਤਾ। ਸਭੇ ਵਸਤੂ ਮਿੱਠੀਆਂ ਕੌੜੀਆਂ ਨਹੀਂ ਹੈ, ਮਿੱਠੀਆਂ ਹੀ ਜਾਪਦੀਆਂ ਨੇ, ਪਰ ਰੱਬ ਨਾ ਪੁੱਜਣ ਤੁੱਧ। ਹੇ ਵਾਹਿਗੁਰੂ ਜੀ, ਜੋ ਤੇਰੇ ਨਾਮ ਦੇ ਰਸ ਵਿੱਚ ਆਨੰਦ ਆ, ਉਹਦੇ ਬਰਾਬਰ ਹੋਰ ਕੁਝ ਨਹੀਂ ਪੁੱਜ ਸਕਦਾ। ਸਭ ਥੱਲੇ ਰਹਿ ਗਈਆਂ ਹੁਣ, ਪਹਿਲਾਂ ਖਾਂਦਾ ਰਿਹਾ ਮੈਂ, ਪਰ ਹੁਣ ਸਭ ਥੱਲੇ ਰਹਿ ਗਈਆਂ, ਫਿੱਕੀਆਂ ਹੀ ਪ੍ਰਤੀਤ ਹੁੰਦੀਆਂ ਨੇ, ਹੁਣ ਨਹੀਂ ਕਿਸੇ ਚੀਜ਼ ਨਾਲ ਲਗਾ ਰਹਿ ਗਿਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਜੇ ਫਿਰ ਮਿੱਠਾ ਪੇੜਾ ਪੱਲੇ ਪੈ ਜੇ, ਜੇ ਮਿੱਠਾ ਅਸਲ ਮਿੱਠਾ ਵਾਹਿਗੁਰੂ ਦਾ ਨਾਮ ਇਹਦੇ ਪੱਲੇ ਪੈ ਜੇ, ਇਹਨੂੰ ਪ੍ਰਾਪਤ ਹੋ ਜੇ, ਤਉ ਕੁੜੱਤਣ ਚੂਕ ਸਮਾਏ। ਹੇ ਮੇਰੀ ਮਾਂ, ਤਾਂ ਫਿਰ ਜਿਹੜੀ ਅੰਦਰ ਕੁੜੱਤਣ ਵਸੀ ਹੋਈ ਆ, ਇਹ ਚੁੱਕ ਜਾਏਗੀ, ਚੁੱਕ ਜਾਏਗੀ ਮਤਲਬ ਨਿਕਲ ਜਾਏਗੀ, ਖਤਮ ਹੋ ਜਾਏਗੀ, ਬਰਬਾਦ ਹੋ ਜਾਏਗੀ। ਇਹ ਜਿਹੜਾ ਅੰਤ ਵੇਲੇ ਪਦਾਰਥਾਂ ਦੇ ਵਿਛੋੜੇ ਕਰਕੇ ਦੁੱਖ ਹੁੰਦਾ, ਇਹ ਨਹੀਂ ਰਹੇਗਾ, ਫਿਰ ਮਿਠਾਸ ਹੀ ਮਿਠਾਸ ਰਹੇਗੀ ਇਸ ਜੀਵਨ ਵਿੱਚ ਵੀ, ਅਗਲੇ ਜਹਾਨ ਵਿੱਚ। ਨਾਨਕ ਗੁਰਮੁਖ ਪਾਵੈ ਸੋਏ। ਹਜ਼ੂਰ ਕਹਿੰਦੇ ਨੇ, ਪਰ ਇਹ ਮਿੱਠਾ ਪਦਾਰਥ ਸਤਨਾਮ ਵਾਹਿਗੁਰੂ ਦਾ ਨਾਮ ਦਾ ਪਦਾਰਥ, ਇਹ ਗੁਰਮੁਖ ਵਿਰਲਾ ਕੋਈ ਪ੍ਰਾਪਤ ਕਰਦਾ, ਜਿਸ ਨੂੰ ਪ੍ਰਾਪਤ ਲਿਖਿਆ ਹੋਏ, ਜਿਸ ਦੇ ਭਾਗਾਂ ਵਿੱਚ ਵਾਹਿਗੁਰੂ ਨੇ ਉਹਦੇ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਪ੍ਰਾਪਤੀ ਲਿਖੀ ਹੋਈ ਆ, ਵੀ ਇਹਨਾਂ ਦਾਤਾਂ ਦੀ ਪ੍ਰਾਪਤੀ ਇਸ ਨੂੰ ਹੋਵੇਗੀ, ਇਹ ਵੱਡੀ ਦਾਤ ਇਹਨੂੰ ਮਿਲੇਗੀ। ਮਸਕੀਨ ਜੀ ਨੂੰ ਦੱਸਿਆ ਸੀ, ਬਾਬਾ ਦਰਸ਼ਨ ਸਿੰਘ ਜੀ ਘਣੂਪੁਰ ਕਾਲੇ ਵਾਲੇ ਹੋਏ ਨੇ, ਅੰਮ੍ਰਿਤਸਰ ਦੇ ਵਿੱਚ ਆ ਗਿਆ ਉਹ ਘਣੂਪੁਰ ਕਾਲਾ ਪਿੰਡ। ਉਹਨਾਂ ਗੁਰਮੁਖ ਜਨਾਂ ਨੇ ਮਸਕੀਨ ਜੀ ਮੰਜੀ ਸਾਹਿਬ ਕਥਾ ਕਰਕੇ ਬਾਹਰ ਆਏ, ਤਾਂ ਫਿਰ ਉਹਨਾਂ ਨੇ ਮਿਲ ਕੇ ਦੱਸਿਆ ਸੀ ਕਿ ਤੁਹਾਡੇ ਜੀਵਨ 'ਚ ਆਹ ਕੁਛ ਵਾਪਰਨਾ, ਪਹਿਲਾਂ ਦੱਸਤਾ ਸਾਰਾ ਕੁਝ ਵੀ ਇੰਜ ਇੰਜ ਹੋਵੇਗਾ, ਪਰ ਚਿੰਤਾ ਨਾ ਕਰਿਓ। ਇਹ ਵੀ ਦੱਸਿਆ ਤੁਹਾਡਾ ਪਿਛਲਾ ਜਨਮ ਕੀ ਸੀ, ਬਲਵੰਤ ਸਿੰਘ ਨਾਂ ਸੀ ਇਹਨਾਂ ਦਾ, ਸਿੰਧ ਸੂਬੇ ਦੇ ਵਿੱਚ, ਔਰ ਦੁਨੀਆ ਦੇ ਸਾਹਮਣੇ ਮਸਤਾਨੇ ਦਵਾਨੇ ਜੇ ਬਣ ਕੇ ਤੁਰੇ ਫਿਰਦੇ ਸਨ। ਕਹਿੰਦੇ ਜਦੋਂ ਸਰੀਰ ਤਿਆਗਿਆ ਉਦੋਂ ਐਨ ਬਰਾਗ ਦੇ ਟਿੱਲੇ 'ਤੇ ਤੁਸੀਂ ਪਹੁੰਚੇ ਹੋਏ ਸੀ, ਇਸ ਕਰਕੇ ਦੁਬਾਰਾ ਇਹ ਮਨੁੱਖਾ ਜਨਮ ਅਤੇ ਇਹ ਕਥਾ ਦੀ ਦਾਤ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋਇਆ। ਹੁਣ ਚੜ੍ਹਾਈ ਕਰਨ ਤੋਂ ਪਹਿਲਾਂ ਪਹਿਲਾਂ ਗਿਆਨ ਦੀ ਪ੍ਰਾਪਤੀ ਹੋ ਜਾਏਗੀ, ਫਿਰ ਤੁਹਾਡਾ ਦੁਨੀਆ 'ਤੇ ਆਉਣਾ ਨਹੀਂ ਹੋਵੇਗਾ। ਇਹ ਬਾਬਾ ਦਰਸ਼ਨ ਸਿੰਘ ਨੇ ਮਸਕੀਨ ਜੀ ਨੂੰ ਸਾਰਾ ਕੁਝ ਪਹਿਲਾਂ ਦੱਸਤਾ ਸੀ, ਔਰ ਜਦੋਂ ਉਹ ਚੜ੍ਹਾਈ ਕਰਨ ਵਾਲੇ ਸੀ ਆਪ, ਉਦੋਂ ਵੀ ਮਸਕੀਨ ਜੀ ਮਿਲਣ ਵਾਸਤੇ ਗਏ ਅਤੇ ਪੁੱਛਿਆ, ਜੀ ਕੀ ਹਾਲ ਆ? ਤਾਂ ਕਹਿਣ ਲੱਗੇ, ਘੋੜਾ ਬੁੱਢਾ ਹੋ ਗਿਆ ਪਰ ਸਵਾਰ ਚੜ੍ਹਦੀ ਕਲਾ 'ਚ, ਸ਼ਾਬਾਸ਼ ਇਸ ਘੋੜੇ ਦੇ ਜਿਹਦੇ 'ਤੇ ਚੜ੍ਹ ਕੇ ਮੰਜ਼ਿਲ ਮਾਰ ਲਈ। ਹੁਣ ਆਪਣੇ ਬਾਰੇ ਦੱਸਿਆ ਵੀ ਇਹ ਘੋੜਾ ਮਿਲਿਆ ਸੀ ਰੱਬ ਵੱਲੋਂ ਸਰੀਰ, ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਦੇਹ ਘੋੜੀ ਚੜ੍ਹ ਹਰ ਪਾਇਆ, ਇਹ ਦੇਹ ਘੋੜੀ ਹੈ, ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਤੇਜਣ ਨਾਮ ਘੋੜੀ ਦਾ, ਇਹ ਰੱਬ ਨੇ ਘੋੜੀ ਦਿੱਤੀ ਸੀ ਦੇਹ, ਇਹਦੇ 'ਤੇ ਸਵਾਰ ਹੋ ਕੇ ਜਿਸ ਮੰਜ਼ਿਲ 'ਤੇ ਜਾਣਾ ਸੀ ਉਹ ਮੰਜ਼ਿਲ ਅਸੀਂ ਮਾਰ ਲਈ ਆ। ਹੁਣ ਇਹ ਘੋੜਾ ਰਵੇ ਨਾ ਰਵੇ, ਘੋੜਾ ਹੀ ਚਲਿਆ ਜਾਏਗਾ, ਸਵਾਰ ਤਾਂ ਚੜ੍ਹਦੀ ਕਲਾ 'ਚ ਮਸਕੀਨ ਜੀ, ਕੋਈ ਫਿਕਰ ਵਾਲੀ ਗੱਲ ਨਹੀਂ, ਮੰਜ਼ਿਲ ਹਾਸਲ ਕਰ ਲਈ ਹੈ, ਹੁਣ ਇਹ ਸਰੀਰ ਦਾ ਅੰਤ ਆਇਆ, ਬਸ ਹੋਰ ਕੁਛ ਬਿਮਾਰੀ ਕੋਈ। ਇਸ ਪ੍ਰਕਾਰ ਰੱਬ ਦੇ ਪਿਆਰੇ ਜਿਹੜੇ ਹਨ ਉਹ ਇੰਜ ਪੂਰਵਲੇ ਜਨਮਾਂ ਦੀ ਕਮਾਈ ਕਰਕੇ ਪਰਮਾਤਮਾ ਇਹੋ ਜਿਹੇ ਲੇਖ, ਇੱਕ ਤਿਲ ਨਹੀਂ ਭੰਨਿਆ ਘਾਲਿਆ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜਿਹਨਾਂ ਭਗਤੀ ਵਾਲੇ ਸਾਧਨ ਕੀਤੇ, ਜਿੱਥੇ ਜਾ ਕੇ ਸਰੀਰ ਦਾ ਅੰਤ ਹੁੰਦਾ, ਅਗਲਾ ਜਨਮ ਉਸ ਅਵਸਥਾ ਤੋਂ ਸ਼ੁਰੂ ਹੁੰਦਾ। ਜੇ ਕਿਸੇ ਨੇ ਕੀਤੇ ਹਨ ਭਗਤੀ ਵਾਲੇ ਕਰਮ, ਤਾਂ ਫਿਰ ਮਨੁੱਖਾ ਜਨਮ ਵੀ ਮਿਲੇਗਾ ਅਤੇ ਭਗਤੀ ਅੱਗੇ ਸ਼ੁਰੂ ਹੋਵੇਗੀ। ਇਸ ਪ੍ਰਕਾਰ ਪੌੜੀ ਗੁਰੂ ਰਾਮਦਾਸ ਬਚਨ ਕਰਦੇ ਨੇ, ਜਿਨ ਕਹਿ ਹਿਰਦੈ ਮੈਲ ਕਪਟ ਹੈ, ਬਾਹਰ ਧੋਆਇਆ, ਬਾਹਰੋਂ ਸਰੀਰ ਧੋਈ ਜਾਣਾ ਅਤੇ ਅੰਦਰਲੀ ਜਿਹੜੀ ਹਿਰਦੇ ਅੰਦਰ ਮੈਲ ਹੈ ਅਤੇ ਕਪਟ ਛਾਲ ਵਾਲ ਵਸਿਆ ਹੋਇਆ, ਜ਼ਬਾਨ ਤੋਂ ਰਾਮ ਰਾਮ ਕਰਨਾ ਮਾਲਾ ਫੇਰੀ ਜਾਣੀ ਅਤੇ ਅੰਦਰ ਧਿਆਨ ਰੱਖਣਾ ਕਿਹਦੇ ਨਾਲ ਠੱਗੀ ਵੱਜ ਸਕਦੀ ਹੈ, ਹੇਰਾ ਫੇਰੀ ਪ੍ਰਪੰਚ ਵਲ ਛਲ ਧੋਖਾ ਕਿਹਦੇ ਨਾਲ ਕਰੀਏ, ਕਿਹਨੂੰ ਦਾ ਮਾਰੀਏ। ਇੰਝ ਦੱਸ ਰਹੇ ਨੇ ਹਜ਼ੂਰ ਕਿ ਅੰਦਰ ਮੈਲ ਕਪਟ ਹੈ, ਬਾਹਰੋਂ ਧੋਂਦਾ ਬੰਦਾ, ਜਿਨ ਕਹਿ ਹਿਰਦੈ ਮੈਲ ਕਪਟ ਹੈ, ਬਾਹਰ ਧੋਆਇਆ। ਬੁੱਲੇ ਸ਼ਾਹ ਨੇ ਲਿਖਿਆ, ਦੁਨੀਆ ਨੂੰ ਦਿਖਲਾਵਣ ਕਾਰਨ ਤੂੰ ਭੱਜ ਭੱਜ ਵੜੇ ਮਸੀਤੀ, ਗਿੱਟੇ ਗੋਡੇ ਮਲ ਮਲ ਧੋਵੇਂ, ਤੇਰੇ ਅੰਦਰੋਂ ਨਾ ਗਈ ਪਲੀਤੀ, ਪੜ੍ਹੇ ਨਮਾਜ਼ ਅਤੇ ਕਰੇ ਤਕੱਬਰ, ਇਹ ਝਗੜੇ ਦੀ ਪੰਡ ਲੀਤੀ, ਬੁੱਲੇ ਸ਼ਾਹ ਜੇ ਦਿਲ ਨੂੰ ਧੋਵੇਂ ਤੇਰੀ ਸਾਰੀ ਜਾਏ ਪਲੀਤੀ। ਇਸ ਤਰ੍ਹਾਂ ਆਪਣੀ ਮੈਲ ਧੋ, ਆਪਣੇ ਮਨ ਨੂੰ ਧੋ, ਗੁਰੂ ਦੇ ਉਪਦੇਸ਼ ਦੁਆਰਾ ਮਨ ਸਾਫ਼ ਕਰ, ਬਾਹਰੋਂ ਧੋਂਦਾ ਹਿਰਦਾ ਮੈਲ ਅਤੇ ਕਪਟ ਨਾਲ ਛਲਵਲ ਨਾਲ ਭਰਿਆ ਹੋਇਆ, ਕੂੜ ਕਪਟ ਕਮਾਵਦੇ ਉਹਨਾਂ ਦੇ ਕਰਮ ਵੀ ਐਸੇ ਨੇ, ਫਿਰ ਉਹ ਝੂਠ ਅਤੇ ਕਪਟ ਛਲਵਲ ਦੀ ਕਮਾਈ ਕਰਦੇ ਨੇ, ਅੰਤ ਨੂੰ ਫਿਰ ਕੀ ਕੂੜ ਪ੍ਰਗਟੀ ਆਇਆ। ਜਦੋਂ ਕਮਾਇਆ ਹੀ ਝੂਠ ਕੂੜ ਕਪਟ ਆ ਤਾਂ ਉਹੀ ਪ੍ਰਗਟ ਹੋਇਆ ਅੰਤ ਨੂੰ, ਉਹਨੇ ਹੀ ਜੋ ਦੁੱਖ ਸੁੱਖ ਦੇਣਾ ਉਹਨੇ ਦੇਣਾ ਨਾ, ਜੋ ਕਮਾਇਆ ਜੀਵਨ। ਅੰਦਰ ਹੋਏ ਸੋ ਨਿਕਲਾ ਨਾ ਛਪੈ ਛਪਾਇਆ। ਹਜ਼ੂਰ ਕਹਿੰਦੇ ਨੇ ਅੰਦਰ ਕਮਾਉਣਾ ਸਰਪਰ ਉਗੜਾ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਭਾਈ ਗੁਰਦਾਸ ਨੇ ਲਿਖਿਆ, ਪੁੱਤ ਜਣੈ ਵੜ ਕੋਠੜੀ। ਜਦੋਂ ਮਾਂ ਬੱਚਾ ਜਣਦੀ, ਚੁਰਾਹੇ ਵਿੱਚ ਨਹੀਂ ਜੰਮਦੀ, ਸਾਰੇ ਪਿੰਡ ਦੇ ਸਾਹਮਣੇ ਬੱਚਾ ਨਹੀਂ ਜੰਮਦੀ, ਮਾਂ ਜਣ ਕਰਿਆ ਅੰਦਰ ਵੜ ਕੇ ਜੰਮਦੀ। ਪੁੱਤ ਜਣੈ ਵੜ ਕੋਠੜੀ, ਬਾਹਰ ਜੱਗ ਜਾਣਾ ਪਰ ਪੁੱਤ ਵਸਤੂ ਐਸੀ ਹੈ, ਸਾਰੇ ਪਿੰਡ 'ਚ ਰੌਲਾ ਪਾ ਜਾਂਦਾ, ਫਲਾਣੇ ਦੇ ਘਰ ਮੁੰਡਾ ਹੋਇਆ ਬਈ। ਉਸੇ ਵੇਲੇ ਮਠਿਆਈਆਂ ਅਤੇ ਸ਼ਾਦੀਆਂ ਨੇ ਵੱਜਣ ਲੱਗ ਪੈਂਦਾ। ਪੁੱਤ ਜਣੈ ਵੜ ਕੋਠੜੀ, ਬਾਹਰ ਜੱਗ ਜਾਣਾ, ਧਨ ਧਰਤੀ ਵਿੱਚ ਦੱਬੀ ਹੈ ਮਸਤਕ ਪਰਵਾਣਾ। ਕਿਸੇ ਨੇ ਧਨ ਬੜਾ ਸਾਂਭਿਆ ਜਮ੍ਹਾਂ ਕੀਤਾ ਹੋਇਆ ਤਾਂ ਉਹਦਾ ਮੱਥਾ ਹੀ ਦੱਸਦਾ ਵੀ ਅਮੀਰ ਬੰਦਾ, ਇਹਨੂੰ ਚਿੰਤਾ ਝੋਰਾ ਕੋਈ ਨਹੀਂ, ਇਹਦੇ ਕੋਲ ਧਨ 4 ਕੌੜੀਆਂ ਹੈਨ। ਇਸ ਪ੍ਰਕਾਰ ਹੀ ਜੋ ਕੁਝ ਕਮਾਉਣਾ ਬੰਦੇ ਨੇ ਉਹ ਪ੍ਰਗਟ ਹੋਣਾ। ਅੰਦਰ ਵੜ ਵੜ ਕੇ ਭਗਤੀ ਕੀਤੀ ਹੈ ਤਾਂ ਉਹ ਵੀ ਪ੍ਰਗਟ ਹੁੰਦੀ ਇੱਕ ਦਿਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਵਾਂਗ, ਔਰ ਜੇ ਅੰਦਰ ਵੜ ਕੇ ਬੁਰੇ ਕਰਮ ਕੀਤੇ ਨੇ ਤਾਂ ਉਹ ਵੀ ਪ੍ਰਗਟ ਹੋ ਹੀ ਜਾਣਾ। ਜਿੰਨਾ ਮਰਜ਼ੀ ਛਪਾ ਲਏ, ਕੋਈ ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਸਾਰੇ ਅੰਤ ਨੂੰ ਪ੍ਰਗਟ ਹੋਣਗੇ। ਇਸ ਪ੍ਰਕਾਰ ਅੰਦਰ ਹੋਏ ਸੋ ਨਿਕਲ, ਜੋ ਅੰਦਰ ਹੈ ਬੀਜਿਆ ਉਹ ਹੀ ਨਿਕਲਦਾ ਪ੍ਰਗਟ ਹੁੰਦਾ, ਨਾ ਛਪੈ ਛਪਾਇਆ। ਫਿਰ ਛਪਾਇਆ ਛਪਦਾ ਨਹੀਂ, ਲੁਕਾਇਆ ਲੁਕਦਾ ਨਹੀਂ, ਕੂੜਾ ਲਾਲਚ ਲੱਗਿਆ ਫਿਰ ਜੂਨੀ ਪਾਇਆ। ਸੰਸਾਰ ਦੇ ਝੂਠੇ ਪਦਾਰਥਾਂ ਦੇ ਝੂਠੇ ਲਾਲਚ ਵਿੱਚ ਲੱਗਿਆ ਰਿਹਾ, ਇਸ ਦੋਸ਼ ਕਰਕੇ ਹੀ ਵਾਹਿਗੁਰੂ ਨੇ ਜੂਨਾਂ 'ਚ ਪਾ ਦਿੱਤਾ ਇਸ ਨੂੰ। ਨਾਨਕ ਜੋ ਬੀਜੈ ਸੋ ਖਾਵਣਾ, ਕਰਤਾ ਲਿਖ ਪਾਇਆ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਕਹਿ ਰਹੇ ਨੇ, ਜੋ ਕੁਛ ਵੀ ਸਰੀਰਕ ਤੌਰ 'ਤੇ ਰੱਬ ਵੱਲੋਂ ਮਿਲੀ ਸਮਰੱਥਾ ਅਨੁਸਾਰ, ਚੇਤਨ ਸੱਤਾ ਰੱਬ ਨੇ ਪਾਈ, ਅਕਲ ਬੁੱਧ ਬਖਸ਼ੀ ਹੋਈ ਆ, ਤਾਕਤ ਦਿੱਤੀ ਹੋਈ ਆ ਕੰਮ ਕਰਨ ਦੀ, ਉੱਦਮ ਦਿੱਤਾ ਹੋਇਆ, ਪਰ ਜੋ ਇਹਦੇ ਇਹਨਾਂ ਦਾਤਾਂ ਨਾਲ ਬੀਜਦਾ ਹੈ, ਜੈਸਾ ਬੀਜ ਬੀਜਦਾ, ਫਰੀਦਾ ਲੋੜਾ ਦਾਖ ਬਜੋਰੀਆਂ, ਕਿੱਕਰ ਬੀਜਿਆ ਜੱਟ ਹੰਢਾ ਉਨ ਕਤਾਏ ਦਾ, ਪਹਿਦਾ ਲੋੜਾ ਪੱਟ, ਇਸ ਤਰ੍ਹਾਂ ਦੀ ਹਾਲਤ ਹੈ ਸਾਡੀ। ਮੰਗਦੇ ਤਾਂ ਸੁੱਖ ਹਾਂ ਪਰ ਬੀਜ ਨਹੀਂ ਚੰਗੇ ਬੀਜਦੇ। ਜੋ ਬੀਜਿਆ ਸੋ ਖਾਵਣਾ, ਉਹੀ ਇਸਨੇ ਖਾਣਾ ਹੋਇਆ ਜੋ ਕੁਝ ਬੀਜਿਆ ਹੈ। ਤਾਂ ਹਜ਼ੂਰ ਕਹਿੰਦੇ, ਕਰਤਾ ਲਿਖ ਪਾਇਆ, ਲਿਖਦਾਤ ਜੋਤ ਵਡਿਆਈ। ਜੋ ਪਿਛਲੇ ਜਨਮਾਂ ਦੇ ਕਰਮ ਬੀਜੇ ਹੋਏ ਨੇ ਪਰਮਾਤਮਾ ਦੇ, ਉਹਦੇ ਫਲ ਵਜੋਂ ਇਹਦੇ ਮਸਤਕ 'ਤੇ ਲਿਖ ਲਿਖ ਕੇ ਪਾਇਆ ਹੋਇਆ ਤਾਂ ਉਹ ਕੁਛ ਮਿਲੇਗਾ। ਪਰਾ ਰੱਬ ਦੇ ਇਹਨੂੰ ਹੀ ਕਹਿੰਦੇ ਨੇ, ਜੋ ਪਿੱਛੇ ਕਮਾਇਆ ਹੋਇਆ ਉਹਦੇ ਅਨੁਸਾਰ ਲਿਖ ਲਿਖਿਆ ਵੀ ਆਹ ਕੁਝ ਮਿਲ ਜਾਏਗਾ, ਉਹਦੇ ਅਨੁਸਾਰ ਹੀ ਜਨਮ ਹੋਵੇਗਾ, ਉਹਦੇ ਅਨੁਸਾਰ ਹੀ ਦੁੱਖ ਸੁੱਖ ਮਿਲਣਗੇ। ਇਸ ਕਰਕੇ ਬੀਜਣ ਦਾ ਉਪਦੇਸ਼ ਦੇ ਰਹੇ ਨੇ ਕਿ ਚੰਗਾ ਬੀਜ ਲਓ, ਗੁਰੂ ਦੇ ਉਪਦੇਸ਼ ਰਾਹੀਂ ਕੁਝ ਖੱਟ ਲਓ। ਇਹ ਮਨੁੱਖਾ ਦੇਈ ਬੜੀ ਦੁਰਲੱਭ ਹੈ, ਇਹ ਸਾਡੇ ਸਾਰਿਆਂ ਵਾਸਤੇ ਉਪਦੇਸ਼ ਹੈ। ਸਤਿਗੁਰੂ ਰਹਿਮਤ ਕਰਨ, ਸਾਨੂੰ ਕਮਾਉਣ ਦੀ ਸੂਝ ਸਮਰੱਥਾ ਬਖਸ਼ ਦੇਣ, ਮਨਾਂ 'ਤੇ ਐਸਾ ਪ੍ਰਭਾਵ ਪਏ ਗੁਰੂ ਦੇ ਅੰਮ੍ਰਿਤ ਬਚਨ ਦਾ। ਦੇਹੋ ਸੱਜਣ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।